तनुवाखे गुरु साहिब जियो तुमरे गुण क्या कहा मेरे सतगुरा जब गुर बोले तब विषम होए जाए हम जैसे अपराधी अवर कोई राखे जैसे हम सतगुर राख लिए छड़ाए तो गुर पिता तू है गुर माता तू गुर बंदप मेरा सखा सखा परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर बाबा रणजीत सिंह जी भोगपुर वाले उन्हां दी सिमरति विच सतगुरु जी दी शब्द सत संगत सिमरन और सेवा विच आप जी जुड़ बैठे हो। सन्मान योग सिंह साहब ज्ञानी जसवंत सिंह जी परवाना मनुखी मन के संबंध विच गुरु ग्रंथ साहब की बाणी विचों आप जी नाल विचार सांझे करके गए। सतगुरु जी दे दर दे कीर्तनिए एक शब्द की हाजरी लवा के गए। सन्मान योग साडे वड्डे वीर भाई जगतार सिंह जी मिंट सिर्फ दो की बोले ने उन्हां दे दो मिंट उत्ते ही मैं कथा करनी चाहना जिन्ना सूझवाना ने सुनिया है वो दो तीन गल्लां जिहड़ियां करके गए बस वो समझन वालियां ने कि निरंकार दी शक्ति शब्द रूप वर्तदी है। शब्द गुरु दे हिरदे विच्चों प्रगट होया है ते शब्द नू कमान वाले जेड़े ने जिथे भी जानगे ओ निरंकार ते शब्द दी ही गल करनगे। आओ साध संगत आप जितने बैठे हो बड़े सरल शब्द में वरतांगा सतगुरु गुरु ग्रंथ साहिब कृपा करन अपने इस रब्बी रूहानी ज्ञान की बरकत वरताउन, आप ही विचार करा लैन। गुरु बख्शी फतेह स्वीकार करो जी। वाहिगुरु जी का खालसा, वाहिगुरु जी की फतेह। सतगुरु गुरु गोबिंद सिंह साहब जी महाराज, जिस दिन नदेड़ दी धरती ते अपने शरीरक चोले नू खजूर समेटन लगे ने, जिस लिए असा शब्द वरतने के सच खंड पियाना कर लगे ने, उस वक्त महाराज जी ने एक ता गुरु ग्रंथ साहब जी नू गुरगद्दी देंदिया कुछ बचन कहे, दूजा नदेड़ उन्होंने खालसे दे प्रति 52 बचन कहे, तीसरा के सिख नू समझान दे लई के सिर्फ आ 6 लफ्ज वरते गए 7 के गुरु नानक साहब दे सिख दी पूजा अर्चना आराधना ए की होवे। शब्दां वल ध्यान दिया जी। जिस वक्त महाराज नदेड़ पहुंचते ने, जिसनू आपां सचखंड श्री हजूर साहब कहने, नदेड़ बारे कहा जाता है कि इत्थे 9 नंद रिशि सन ते उहदे तो शब्द बनिया नदेड़। पर जदों सतगुरु पहुंचते ने उदों जिस अस्थान ते अज सचखंड दरबार हजूर साहब है, इत्थे एक मसीत हुंदी सी जो इतिहास दसदा है। महाराज पहला नदेड़ शहर च नहीं गए, पहला सतगुरु बामणवाड़े पहुंचे। बामणवाड़ा जिसनू अजकल आपां हीरा घाट कहने, एक छोटा जा पिंड सी बामणवाड़ा। इत्थे महाराज पहुंचते ने ते इहदे हीरा घाट दे बिल्कुल नजदीक ही माता साहब जी का अस्थान है, माता साहब कौर जी। जेडे हजूर साहब गए ने उस सुरत करके जरूर मेरी बेनती नू ध्यान नाल सुन के। महाराज सारा दिन जिथे हीरा घाट इथे विश्राम रात नू करना, ते सारा दिन महाराज जिथे माता साहब जी भजन बंदगी करदे सन उन्हां कोल चले जाण नाल गुरसिख। इसे हीरा घाट ते महाराज गोदावरी दे कंडे बैठे सन ते बहादुर शाह ने कीमती हीरा भेट कीता सी, पर वो भेटा करके भी नहीं सी भेटा कर सकिया। भेटा कर दिता उन्हें, पर मनुखी मन जे कई बारी तन जेड़ा वो भेटा कर देंदा है, पर मन साडा कई पीढ़ियां उस कीती कोई भेटा उत्ते ही कब्जा रखदा है। उन्हें तन करके हीरा भेट कर दिता, पर मन विच भेटा रखदिया इको ख्याल आया कि जेड़ा हीरा मैं गुरु गोबिंद सिंह नू भेट कीता है, शायद इन्हां ने अपनी जिंदगी च हीरा कदी देखिया ही नहीं होना, क्योंकि उत्थे मैं आ गई, खीरे उत्ते मेरी पकड़, मैं इन्ना कोई दिता। अज भी असीं देखने हैं कि गुरु घर अंदर कोई वस्तु भेट कीती जांदी, क्योंकि मैं शब्द दान नहीं वरत रहा। गुरुद्वारों में एक शब्द वरत्या जाता है कि गुरु घर नूं दान कीता। नहीं प्यारिओ, दान हमेशा दाता करदा है ते लैण वाला अज जे जाचक ते मंगता हुंदा है। असी कौन खां गुरु नूं दान करन वाले, दरअसल आपां उहदे दित्ती कोई दात विच्चों भेटा करन वास्ते आउंदे। फिर बेनती ध्यान नाल सुणिओ कि पुरातन समय एक शहनशाह राजे नू कुछ देंदा है, क्योंकि बादशाह होर है राजा होर है, सूबेदार होर ने। बादशाह ने एक सूबेदार बना दिता, सूबेदार ने एक छोटे जा 4-5-7 दे पिंडा दा चौधरी जा राजा बना दिता। हुण जेड़ी जागीर है वह बादशाह दी दित्ती है, ते जे एक सूबेदार बादशाह दी दित्ती कोई उस चीज नू बादशाह सामने जाके कह तू मेरे इलाके विच आई ते मैं तेरी झोली च खैर पाऊंगा, कदी नहीं सी कहिंदा। दित्ती बादशाह दी खैर, वह कोई चीज भी लैके जांदा सी ते बादशाह सामने जा शब्द वरत्या जांदा सी कि मैं नजराना लैके आया, मैं भेटा लैके आया, क्योंकि बादशाह नू कदी खैरात नहीं दित्ती जांदी, बादशाह नू नजराने ही भेट कीते जांदे। पर असी इस शब्द नू समझे नहीं, असी सारे इको गल कहने आ गुरुद्वारे दान दिता नहीं। प्यारियो, जिस सतगुरु ने सानू तन मन धन करके इन्ना मालो माल भरपूर किया होवे, गुरु नू कदी भी खैरात नहीं दित्ती जांदी, गुरु नू तां ओदियां बख्शियां दातां विच्चों भेटा ही दित्ती जांदी। इसे कारण करके तुसी आम किताब खरीदो, ओदे ते लिखिया हुंदा है मुल 10 रुपये, ते गुटका खरीदन जाओ ओदे ते लिखिया हुंदा है भेटा 5 रुपये, उत्थे मुल क्यों नहीं लिखिया? तुसी आम कोई किताब डिक्शनरी खरीदो ते ओदे उत्ते प्राइस मुल लिखिया क्या? पर जदों आप जी गुरु ग्रंथ साहिब दी संत्या संची खरीदन जाओ ते ओदे उपर मुल नहीं, ओदे उपर भेटा लिखिया। जदों असी अखंड पाठ साहिब कराने एक शब्द कहने कि अखंड पाठ साहिब दी भेटा की है, असी कदी नहीं पुछदे कि अखंड पाठ दा बाबा जी मुल की है। असी सहज पाठ कराने असी भेटा कहने, कीर्तन असी कराने भेटा कहने, कथा पाठ कराने भेटा शब्द कहने। ये भेटा शब्द विच बड़ी वड्डी निर्माणता है। इहदा मतलब ना मैं पोथी दा मुल दे सकना, ना मैं गुटके दा मुल दे सकना, ना मैं कीर्तन कथा ते पाठ दा मुल दे सकना। सच एवे के जो कुछ गुरु ने मैनू दिता, मैं दित्ती कोई दात विचों नजराना भेट करन वास्ते आ, क्योंकि भेटा है ये दान नहीं। एक होर बेनती कर, असी शब्द पढ़ने गुटका ते ये सारे शब्द वरतने, सुखमनी साहब दा गुटका, वैसे श्रीमान भाई गुरदास साहब ने पोथियां शब्द वरते है, गुटका शब्द नहीं किते वरते है। पर जो प्रचलित हो गया गुटके दे अर्थ की ने, सारे असी शब्द गुटका वरतने। प्रिंसीपल सतबीर सिंह उन्हां दी किताब सी, ओह मेरा ख्याल अजकल भी मिल जाती है, मनो भावे ना पूर्ण सच भरे, एक एक पेज ते मेरा ख्याल छोटियां छोटियां साखियां छोटियां छोटियां घटनावां, ते उस किताब नू पढ़दियां इन्ना रस आउंदा सी कि चित करदा सी वार वार उस किताब नू पढ़ी। उहदे विच उहना गुटके दा जिक्र कीता, उह कहिंदे ने एक तां गुटका हुंदा है लक्कड़ दा टुकड़ा, ते एक सच्ची गल उह गुटका नहीं उह गुटखा है, जिन्हें सचमुच यूपी बिहार तो आके पंजाब दी नौजवानी नूं भी इस पासे तोड़ दिता गुटका। पर जिहड़ा शब्द गुरबाणी दा गुटका है, इहदे बारे उह कहिंदे सन कि कदी किसे सुनार जोरी वीर नूं पुछो, सोने दा काम करन वाला, उह जदों कोई कीमती हीरा वेचदे सन ते बाहरों उहनां ने उह जी शलक शकल दा जिवें नकली जा हीरा घड़ के रख्या होणा, ते जदों ग्राहक ने कहना इन्ने वेट दा इहो जी चमक दा मैनूं चाहीदा है, ते उसने फिर अपने अहलकारां नूं अपने नौकरां करिंदियां नूं कहना कि अंदर गुटके अंदर कीमती हीरे जिहड़े पए ने उह कढ के लै आओ। गुटका असल च हुंदा सी जिवें अजकल लक्कड़ दी पैकिंग मिलदी, इह बड़ा पुराना शब्द है। कई वारी जिन्ना कीमती हीरा होना उन्नी कीमती लक्कड़ लगी होनी उस गुटके ते। गुटका ओ सी जिहदे विच कीमती हीरे लाल रखे जांदे सन, याद रखियो उस गुटके विच लखे कोई हीरे लाल एक दिन मिट्टी हो जाणगे, पर इस गुटके विच लिखी हुई गुरु की बाणी सिख दी आत्मा दे नाल परमात्मा दे घर तक चले। मैं जिहड़ी बेनती करन लगा, भाई साहब बैठ गए ने, भाई जगतार सिंह जी होनी, देखो ना शब्द 2 मिनट सियाणा समझण वाला समझ गया होवे। उत्थे गुरदेव ने जदों गुरु ग्रंथ साहिब नूं गुरगद्दी दित्ती ते 5 दिन गुरदेव गुरगद्दी तो बाद हजूर आप शरीर विच रहे, गुरगद्दी देन लग्या कोई शब्द महाराज जी ने कहे। एक तां असीं पढ़ने आ कि आग्या भई अकाल की तबे चलायो पंथ, सब सिखन को हुक्म है गुरु मानियो ग्रंथ। ये जड़ा है ये ज्ञानी ज्ञान सिंह उन्हां दा। ते एक उत्थे ना जिद्दन महाराज का गुरगद्दी दिवस हुंदा है, मैं कई सालां तों उत्थे जा रहा क्योंकि तख्त का इशनान बड़ा मशहूर है हजूर साहब, गुंबद तो लैके शस्त्र हर चीज ओनू इशनान कराया जाता है। उस दिन हजूर के चलाने वेले एक साखी पढ़ी जाती, वह वैसे दास नूं दे दित्ती उन्होंने, वह फोटो स्टेट सी उहदे विच उन्हां शब्द मुख वाक पाया है कि आग्या पई अकाल की। उंज दसम की बाणी च नहीं, रहतनामिया च जरूर है कि आग्या पई अकाल की तबै चलायो पंथ, सब सिखन को हुक्म है गुरु मानियो ग्रंथ। गुरु पंथ जी मानियो, रहतनामे च लिखा गुरु पंथ जी मानियो, प्रगट गुरां की दे, उहदे विच गुरु पंथ शब्द है। पर असी जो मर्यादा रोज पढ़ने हाँ जां बोलिया जांदा सानू ओ ही अपनाना चाहिए। उत्थे महाराज जी ने गुरगद्दी देन वक्त असी आम तौर पर पढ़ते रहे हाँ कि हुक्मनामा गुरदेव ने आप लिया, ये साडा इतिहास ग्रंथां च नहीं बोलता। कई चीजा ऐसिया ने जेड़िया ग्रंथा विच्चों नहीं मिलदिया, परंपरावां ते स्थानक रीतां विच्चों लभ जांदियां। हुण ग्रंथा भी तो बहुत कुछ ऐसे कई थावां ते गुरु साहिब दा जाना भी नहीं दिखाया, पर इलाके दीआं रीतां ते इलाके दीआं थावां बोलदियां ने। इत्थे महाराज आए, उत्थे हजूर सच्चे पातशाह जी ने गुरु ग्रंथ साहिब नूं मत्था टेकिया ते कहिंदे ने मत्था टेक के सतगुरु ने हुक्मनामा आप लिया। उन्हां दी रवायत है कि पंजवें जामे भावे पोथी साहिब दा प्रकाश है, शब्द की प्रचार तो आदि काल तो हो, मैनू बख्श दिया जे, शब्द तो 1469 तो भी पहला है जिहड़ी शब्द की गल है। जदों कुछ भी नहीं रहना शब्द उस दिन भी रहना है। हाँ अखर अलोप हो सकते ने पर शब्द कदी अलोप नहीं होवेगा। असी व्याकरण अनुसार अखरां दे जोड़ नूं शब्द कहने, पर गुरु ग्रंथ साहिब दी बाणी ने शब्द दे बहु अर्थ कीते। गुरु ग्रंथ साहिब दी शब्द ने बाणी ने शब्द परमात्मा ही मन्या ते परमात्मा ही शब्द मन्या। खैर उत्थे कहिंदे ने कि पंजवें जामे बाबा बुढ़ा साहिब ने हुक्मनामा लिया, गुरु अर्जुन देव संगत च बैठे। इहदा मतलब कि अजे गुरु जोत पोथी साहिब च बाणी है, पर पंज जामे होर छे जामे गुरु अर्जन देव समेत उस जोत ने शरीरक रूप च कृपा वरतानी। हजूर साहब दे वसनीक कहिंदे ने पुराने, क्योंकि वह पीढ़ी दर पीढ़ी चले हुंदे, इसे करके कोई गाड़ी वाला कोई रह रासिया कोई चरागिया वह महाराज के वेले तो तुरिया रहा। बेनती करा वह कहिंदे ने गुरु साहब आप ताबिया बैठे ते नाल उह शब्द कहिंदे सन। महाराज जी ने उस दिन समझा दिया, अरे सिखो पंजवें जामे में मैंने सुना था बाबा बुढ़ा साहब को गुरु ग्रंथ साहब की ताबिया बिठाया, आज जिसकी ताबिया तुमको बिठाया इसकी ताबिया में मैं भी बैठ रहा हूं। इहदा मतलब कि मैं इहदे विच लीन हो रहा। उत्थे वह कहिंदे ने हुक्मनामा आया सी अब चल नगर गोबिंद गुरु का नाम जबत सुख पाया रहा। पर जेडे ग्रंथ ने वह बोल के कहिंदे ने हुक्मनामा आया सी खुलिया कर्म किरपा पई ठाकुर, कीर्तन हर हर गाई श्रम थाका पाए विश्रामा, मिट गई सगली ताई अब मोह जीवन पदवी पाई, चीत आयो मन पुरख विधाता संतन की शरणाई। बेनती ध्यान नाल सुने, उथों की रवायत कहती है कि हुक्मनामे तो ही नाम रखा सी अब चल नगर। ते मैं पूछा भी जेड़ा ए शब्द है कि अब मोह जीवन पदवी पाई, एदे बारे वो कहिंदे ने जदों हजूर प्याना कर लगे ने उस वक्त सिखां नूं कहा गुरसिखो अफसोस नहीं करना, रोना नहीं, बैराग नहीं करना। क्यों? कहन लगे इस राहो दी तुक नूं धारना बना के कीर्तन करियो, अब मोह जीवन पदवी पाई, चीत आयो मन पुरख विधाता संतन की शरणाई। उत्थे महाराज जी दे 52 बचना दा जिक्र होंदा है, पर उन्होंने तीन शब्द समुची सिख कौम लिखे जो भाई साहब बोल के गए, निराकार दी शक्ति शब्द च वर्दी है, शब्द गुरु राही प्रगट होया है वह शब्द अदृष्ट भी, पर अखरां दे रूप विच गुरु राही प्रगट होया है ਤੇ ਜਦੋਂ ਸ਼ਬਦ ਦੀ ਕਮਾਈ ਸਿੱਖ ਕਰਦਾ ਤੇ ਚੇਤੇ ਰੱਖੋ ਸਿੱਖ ਦੀ ਸੰਗਤ ਕਰਨ ਵਾਲਾ ਆਪਣੇ ਆਪ ਨਿਰੰਕਾਰੀ ਸ਼ਕਤੀ ਨਾਲ ਜੁੜ ਜਾਂਦਾ। ਇਹਨੂੰ ਥੋੜਾ ਜਿਹਾ ਧਿਆਨ ਦੇ ਕੇ ਬੇਨਤੀ ਸੁਣਿਓ। ਤਿੰਨ ਸ਼ਬਦ ਮਹਾਰਾਜ ਜੀ ਨੇ ਕਹੇ। ਪਹਿਲਾ ਸ਼ਬਦ ਕਿਆ ਸਿੱਖੋ? ਪੂਜਾ ਅਕਾਲ ਕੀ। ਦੂਜਾ ਸ਼ਬਦ ਕਿਆ? ਪਰਚਾ ਸ਼ਬਦ ਕਾ। ਤੀਸਰਾ ਸ਼ਬਦ ਵਰਤਿਆ ਦੀਦਾਰ ਖਾਲਸੇ ਕਾ। ਹੁਣ ਇਹ ਜਿਹੜੇ ਤਿੰਨ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਕਹੇ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ ਪਿਆਰਿਓ, ਸੱਚ ਇਹ ਜੇ ਇਹਨਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਹੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਪਹਿਲੀ ਗੱਲ, ਪੂਜਾ ਅਕਾਲ ਕੀ, ਇਹ ਸ਼ਬਦ ਕਿਉਂ ਵਰਤਿਆ? ਤੇ ਖਾਸ ਕਰਕੇ ਦੁਆਬੇ ਵਿੱਚ ਮੈਨੂੰ ਬਖਸ਼ ਦਿਓ, ਕਿਸੇ ਤੇ ਮੈਂ ਤਰਕ ਨਹੀਂ ਕਰ ਲੱਗਾ, ਅੱਜ ਵੀ ਮੈਂ ਤੁਹਾਡੇ ਤੋਂ ਪਹਿਲਾਂ ਢਿੱਲਵਾਂ ਬੋਲ ਕੇ ਆਇਆ। ਉੱਥੇ ਇੱਕ ਸਵਾਲ ਸੀ ਜੀ ਕਿ ਪ੍ਰੇਮ ਹੋਣਾ ਚਾਹੀਦਾ। ਪ੍ਰੇਮ ਤਾਂ ਭਾਵੇਂ ਮੱਠੀ ਤੇ ਹੋ ਜਾਏ, ਰੱਬ ਉੱਥੇ ਪ੍ਰਗਟ ਹੋ ਜਾਂਦਾ। ਪ੍ਰੇਮ ਭਾਵੇਂ ਪੱਥਰ ਤੇ ਪੈਦਾ ਹੋ ਜਾਏ, ਵਿਸ਼ਵਾਸ ਚਾਹੀਦਾ ਹੈ। ਤੇ ਮੈਨੂੰ ਉੱਥੇ ਇੱਕੋ ਗੁਰਦੇਵ ਦਾ ਬਚਨ ਸੁਝਿਆ, ਉਹ ਮੈਂ ਬੇਨਤੀ ਜ਼ਰੂਰ ਕਰਕੇ ਆਇਆ। ਇੱਕ ਤਾਂ ਇਸ ਗੱਲ ਨੂੰ ਮਨ ਚ ਕੱਢੋ, ਪ੍ਰੇਮ ਹੋਣਾ ਚਾਹੀਦਾ ਹੈ, ਪਰ ਚੇਤੇ ਰੱਖਿਓ ਜਿਹਦੇ ਉੱਤੇ ਆਪਾਂ ਭਰੋਸਾ ਕਰੀ ਬੈਠੇ ਹਾਂ ਉਹਦੇ ਕੋਲ ਕਿੰਨੀ ਕੁ ਤਾਕਤ ਹੈ। ਸਾਡਾ ਪ੍ਰੇਮ ਹੈ, ਪਰ ਜਿਹਦੇ ਤੇ ਆਪਾਂ ਭਰੋਸਾ ਕਰੀ ਬੈਠੇ। ਤੇ ਜੇ ਇੱਕ ਪੱਥਰ ਤੇ ਕੀਤਾ ਹੋਇਆ ਪ੍ਰੇਮ ਪਾਰ ਕਰਦਾ ਤੇ ਉਹ ਭਰੋਸਾ ਪਾਰ ਕਰਦਾ। ਕਬੀਰ ਸਾਹਿਬ ਨੂੰ ਕਿਉਂ ਕਹਿਣਾ ਪਿਆ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹਿ ਬੁੱਢੇ ਕਾਲੀ ਧਾਰੋ। ਨਾ ਇਹ ਨਹੀਂ ਕਿਹਾ ਵੀ ਤਰ ਜਾਏਗਾ, ਕਹਿਣ ਲੱਗੇ ਉਹ ਤਾਂ ਡੁੱਬੇਗਾ ਡੂੰਘੇ ਪਾਣੀ ਚ। ਕਾਲੀ ਧਾਰ ਦਾ ਅਰਥ ਜਿੱਥੇ ਸੂਰਜ ਦੀ ਕਿਰਨ ਵੀ ਨਹੀਂ ਜਾਂਦੀ ਸਮੁੰਦਰ ਚ, ਕਿਉਂਕਿ ਜਿੱਥੇ ਸਿਰਫ ਕਲੱਤਨ ਹੈ। ਉੱਥੇ ਮੈਂ ਇੱਕ ਬੇਨਤੀ ਕੀਤੀ, ਅਸੀਂ ਰੋਜ਼ ਸਵਈਏ ਪੜ੍ਹਨੇ, ਇੱਕ ਸਵਈਆ ਨੌਵਾਂ ਤੇ ਦਸਵਾਂ। ਮੇਰਾ ਖਿਆਲ ਹੈ ਜਿਹਨੂੰ ਤਵੱਜੋ ਦੇ ਕੇ ਪੜ੍ਹੋ ਇਹ ਬਿਲਕੁਲ ਕਲੀਅਰ ਹੋ ਜਾਏਗਾ ਵੀ ਕੂਰ ਕਿਰਿਆ ਕੀ ਹੈ ਤੇ ਪ੍ਰੇਮ ਕੀ। ਅਸੀਂ ਕੂਰ ਕਿਰਿਆ ਨੂੰ ਪ੍ਰੇਮ ਬਣਾਈ ਬੈਠੇ। ਕੋਈ ਮੱਠੀ ਪੂਜ ਰਿਹਾ, ਫਿਰ ਆਪਾਂ ਕਹਾਂਗੇ ਸਾਡੇ ਵੱਡਿਆਂ ਦੀ ਨਿੰਦਿਆ। ਪਿਆਰਿਓ, ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਸਭ ਤੋਂ ਸਮਰੱਥ ਨਿਰੰਕਾਰ, ਜਿਹੜਾ ਅਕਾਲ ਨੂੰ ਛੱਡੇਗਾ। ਚੇਤੇ ਰੱਖਿਓ, ਕੀਰਤਨ ਦੀ ਪੂਜਾ ਨਾਲ ਕਰਤੇ ਦੀ ਖੁਸ਼ੀ ਨਹੀਂ, ਕਰਤੇ ਨਾਲ ਜੁੜ ਜਾਓ ਤੇ ਕੀਰਤਨ ਵਿੱਚੋਂ ਝਲਕ ਜ਼ਰੂਰ ਮਿਲੇਗੀ, ਬਲਿਹਾਰੀ ਕੁਦਰਤ ਵਸਿਆ ਹੋਵੇਗਾ। ਉੱਥੇ ਦੇਖੋ ਦੋ ਸਵਈਏ ਨੇ, ਇੱਕ ਤਾਂ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ। ਇਹਦਾ ਪਾਠ ਕਹਾਂ ਨਹੀਂ ਕਰਨਾ, ਜਦੋਂ ਪਾਠ ਕਹਾਂ ਕਰਾਂਗੇ ਤੇ ਅਰਥ ਹੋਣਗੇ ਕਿੱਥੇ, ਤੇ ਜਦੋਂ ਪਾਠ ਕਹਾਂ ਕਰਾਂਗੇ ਤੇ ਇਹਦੇ ਅਰਥ ਹੋਣਗੇ ਕੀ ਹੋਇਆ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਖ ਧਿਆਨ ਲਗਾਓ, ਕੀ ਹੋਇਆ ਦੋਨੋਂ ਨੇਤਰ ਬੰਦ ਕਰਕੇ ਬੈਠ ਗਿਆ। ਮਹਾਰਾਜ ਪ੍ਰੇਮ ਚਾਹੀਦਾ, ਹਜ਼ੂਰ ਕਹਿੰਦੇ ਨੇ ਇੱਕ ਬਗਲਾ ਵੀ ਤਾਂ ਅੱਖਾਂ ਬੰਦ ਕਰਕੇ ਬੈਠਾ ਹੈ, ਰੁਚੀ ਪ੍ਰੇਮ ਉਹਦਾ ਵੀ ਡੱਡੀ ਤੇ ਮੱਛੀ ਵੱਲ ਹੈ, ਪਰ ਉਹਦੀਆਂ ਅੱਖਾਂ ਬੰਦ ਕੀਤੇ ਹੋਈ ਖਿੱਚ ਨੂੰ ਅਸੀਂ ਰੱਬ ਦੀ ਖਿੱਚ ਨਹੀਂ ਮੰਨਾਂਗੇ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਖ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬੈਠ ਗਏ ਟਿਕਾਣਾ ਬਣਾ ਲਿਆ, ਵਿਸ਼ੇ ਵਿਕਾਰਾਂ ਵੀ ਜ਼ਿੰਦਗੀ ਲੰਘੀ ਵਖਿਆਨ ਕੀਤੇ, ਬਾਸ ਕੀਓ ਵਖਿਆਨ ਸੋ ਬੈਠ ਕੇ ਸਾਰੀ ਜ਼ਿੰਦਗੀ ਉਪਦੇਸ਼ ਦਿੱਤਾ। ਕੱਲ ਮੈਂ ਇੱਕ ਬਹੁਤ ਚੰਗੇ ਫਿਲੋਸਫਰ ਦੀ ਕਿਤਾਬ ਦਾ ਮੁੱਖ ਬੰਦ ਪੜ੍ਹ ਰਿਹਾ ਸਾਂ, ਉਹਨੇ ਪਹਿਲਾ ਸਵਾਲ ਕੀਤਾ, ਦੁਨੀਆਂ ਵਿੱਚ ਸਭ ਤੋਂ ਵੱਧ ਕਿਹੜੀ ਚੀਜ਼ ਜਿਹੜੀ ਵੇਚੀ ਜਾਂਦੀ ਹੈ, ਜਿਹੜੀ ਦਿੱਤੀ ਜਾਂਦੀ, ਤੇ ਦੁਨੀਆਂ ਵਿੱਚ ਕਿਹੜੀ ਚੀਜ਼ ਹੈ ਜਿਹੜੀ ਬਹੁਤ ਘੱਟ ਲਈ ਜਾਂਦੀ। ਬਹੁਤ ਕੁਝ ਲਿਖ ਕੇ ਉਹਨੇ ਦੋ ਗੱਲਾਂ ਕਹੀਆਂ, ਕਹਿੰਦਾ ਦੁਨੀਆਂ ਵਿੱਚ ਕਿਸੇ ਨੂੰ ਉਪਦੇਸ਼ ਦਿੱਤਾ ਜਾਂਦਾ, ਸਭ ਤੋਂ ਵੱਧ ਉਪਦੇਸ਼ ਦਿੱਤਾ ਜਾ ਰਿਹਾ ਹੈ ਤੇ ਸਭ ਤੋਂ ਘੱਟ ਉਪਦੇਸ਼ ਲਿਆ ਜਾ ਰਿਹਾ, ਸਭ ਤੋਂ ਵੱਧ ਦਿੱਤਾ ਜਾ ਰਿਹਾ। ਜਿਹਨੂੰ ਦੇਖੋ, ਇੱਥੇ ਤਾਂ ਵੇਖੋ ਤੁਸੀਂ ਚਰਸਤਿਆਂ ਚ ਰੱਬ ਦੇ ਵਪਾਰੀ ਲੱਗੇ ਬੈਠੇ। ਸੱਚੀ ਗੱਲ, ਹੁਣ ਸਭ ਤੋਂ ਵੱਧ ਉਪਦੇਸ਼ ਦਿੱਤਾ ਜਾ ਰਿਹਾ ਤੇ ਜਿਹੜਾ ਸਭ ਤੋਂ ਵੱਧ ਦਿੱਤਾ ਜਾ ਰਿਹਾ ਉਹ ਸਭ ਤੋਂ ਘੱਟ ਲਿਆ ਜਾ ਰਿਹਾ, ਕਿਉਂਕਿ ਉਪਦੇਸ਼ ਦੇਣ ਵਿੱਚ ਇੱਕ ਰਸ ਆਉਂਦਾ ਹੈ। ਯਾਦ ਰੱਖਿਓ, ਜਦੋਂ ਕਿਸੇ ਬੰਦੇ ਨੂੰ ਤੁਸੀਂ ਸਲਾਹ ਪੁੱਛੋਗੇ, ਉਹ ਭਾਵੇਂ ਮੂਰਖ ਹੋਵੇ ਪਰ ਉਹਦੇ ਅੰਦਰ ਦੀ ਖੰਗਤਾ ਉਸੇ ਟਾਈਮ ਵੱਧ ਜਾਂਦੀ ਹੈ, ਆਖਰ ਜਿਹੜਾ ਮੇਰੇ ਤੋਂ ਸਲਾਹ ਪੁੱਛਣਾ ਹੈ ਮੇਰੇ ਤੋਂ ਤੇ ਘੱਟ ਹੀ ਜਾਣਦਾ ਹੋਵੇਗਾ, ਉਹਦੀ ਇਗੋ ਵੱਧਦੀ, ਹਉਮੈ ਵੱਧਦੀ ਹੋਗੀ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਾਰੀ ਜ਼ਿੰਦਗੀ ਬਖਿਆਨ ਕਰਦਿਆਂ ਲੰਘ ਗਈ, बांस की ओ बख्यान सो बैठ के ऐसे ऐसे सो बैस बतायो अगे है साच कहो सुन ले वो सब है, सारे सुन लो जिन प्रेम कियो तिनी प्रपायो। हुण इत्थे महाराज जी ने शब्द वरत्या जिन प्रेम कियो, इस तुक दे फिर अर्थ असी अपने ढंग नाल कीते। खिमा करियो कबरां वालियां ने लिख दिता जिन प्रेम कियो, मड़ियां मसाणियां वालियां लिख दिता जिन प्रेम कियो, पर गुरु जी नूं पुछो भी की तुसी ये तुक इस लई कही सी। अगले सवैये ने सब कुछ क्लीयर कर दिता, कहन लगे कूर किरिया विच प्रेम करन वाला नहीं पा सकदा, जिन्हें रब नूं प्रेम कीता पूजा ओदी कीती ओ ही पा सकदा। अगला सवैया है काहू लै पान पूज धरियो सिर, इहनूं नहीं कहा कि जिन प्रेम कियो। सतगुरु ने वेरवा पा दिता बकायदा अंतले सवैये च कि मता मेरी इस तुक दे अर्थ कोई होर करे। काहू लै पान पूज धरियो सिर, काहू लै लिंग गरै लटकायो, काहू लख्यो और आवाची दखण वाला पासा जगन्नाथ मंदिर, काहू लख और आवाची दशा में काहू पिछां को शीस नवायो, कौ बुतान को पूजत है पश, कौ मृतान को पूजन तायो। महाराज पंजाब ता सारी दुनिया कही जांदी जिन्हों प्रेम करो प्रेम ही रब। कह लगे नी कूर किरिया उर्जो सब ही जग, श्री भगवान को भेद ना हुण। एदू वड्डी गल की असी पुछनी चाह, पहली गल गुरु ने कही नदेड़ दी धरती ते के पूजा अकाल की। गुरमुखो मेरी बेनती जे जिसनूं पूजोगे सच एवे एक दिन ओदे वर्गे बन जाओगे। पूजा दा विधान है जे पूजा मुकम्मल ना होवे ते क्या जांदा भी ओदी असवारी बनना पै जांदा। अकाल दी पूजा क्या हुण जिहड़ा समय च ही नहीं टाइम लैस है ओदी पूजा किवें करांगे। ये सतगुरु ने जाप साहिब च क्या चक्कर चिन्ह अर वर्ण जात अर पात नहीं जे रूप रंग अर रेख भेख को कह न सकत कह अचल मूर्त। कमाल कर दिती हुई वेखो, पहला सब कुछ मिटा दिता कुछ भी नहीं, ओदा कोई चक्कर चिन्ह नहीं साडे हथां दी तरह, ओदा ना रूप ना ओदा रंग ते ना ओदा कोई वर्ण, ओ खत्री ब्राह्मण शूद वैश कुछ भी नहीं। पर कमाल दी गल इत्थे थोड़ी जिही नुक्ते नूं समझियो कि चक्कर चेन अर वर्ण जात अर पात ने जे रूप रंग अर रेख भेख को कह न सकत के। हुण बंदे ने कहना सी फिर तां कुछ भी नहीं, इहदा मतलब जिहदा चक्कर चेन रूप राख ने कुछ नहीं। अगे महाराज जी ने शब्द वरत्या जी अचल मूरत, मूरत दा अर्थ होंद, मूरत दा अर्थ पहला शकल दा खंडन कीता, ओदा रूप रेख कोई नहीं, नाल क्या मता कोई समझे कि ये निरार्थक बात है ओदी खस्ती है। यही कारण के मूल मंत्र विच जिथे अकाल शब्द आया उथे नाल मूर्त वरत्या कि मत समझो कि जिदा रूप रेख नहीं वह है ही नहीं, ओदी खस्ती है। अचल मूर्त अनपो प्रकाश अमितोज कहीजै, कोट इंद्र इंद्रांशा शहान गनीजै, त्रिपवन महीप सुर नर असुर, नेत नेत बांतरन कैत, तब सर्व नाम कथा कवन कर्म नाम बरनत सुमत। मुकम्मल नाम नहीं कोई कह सकता, मैनू बख्श दिया जे गुरु ग्रंथ साहिब दा शब्द अखर ही शब्द है। क्योंकि मंजी साहिब भी मैं कथा कीती ते एक सज्जन थोड़ा जिहा उन्होंने बड़े वड्डे प्रचारक नूं बड़ा महसूस होया, मैं एक बेनती कीती सी कि यह जिहड़े गुरु ग्रंथ साहिब दा शब्द है इहदे विच उस निरंकारी शब्द, मैं फिर शब्द वरतन लगा अखर शब्द ही वरत रहे, वह निराकार की शक्ति इहदे विच समाई है। जदों इस शब्द की कोई कमाई करेगा यह शब्द उत्थे लै जाएगा जिथों यह शब्द ताकत लैके आया है। फिर मेरी बेनती समझियो, क्योंकि भाई साहब एक सब्जेक्ट दे गए निरंकार ही समर्थ है। हुण मन च एक दिन आया भी इस्लाम ने बिल्कुल आकार नहीं जे बनाया, ठीक है भी कबर की पूजा जे इस्लामी फलसफे नूं पढ़ो वह बिल्कुल कबर की पूजा नहीं मानता। इस्लाम दे कुरान विच 99 रब दे नाम ने, वह कहिंदे ने कोई ऐसा नाम ना अपनी जबान तो बोलो जिदे नाल परमात्मा दा वजूद बनता हो, शकल बनती हो, पर गुरबाणी ने इसनूं मन्ने। भाई साहब आ रहे ने, भाई रजिंदर सिंह, असी रस्ते विच एक दिन विचार कर रहे सी कि गुरबाणी विच ना निराकार दा वजूद सरगुण रूप च वी बनता है। जदों असी पढ़ने हां कि तेरे बंके लोएण दंत रसाला सोहणे नक जिन लंबड़े, बाला चेते रखियो वजूद बनेगा, ਜਦੋਂ ਅਸੀਂ ਪੜਾਂਗੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਕਹੋਗੇ ਜਿੰਨੀ ਦੇਰ ਤੱਕ ਮੂੰਹ ਦਾ ਵਜੂਦ ਨਹੀਂ ਬਣੇਗਾ ਬੋਲ ਦਾ ਜਨਮ ਨਹੀਂ ਹੋਵੇਗਾ। ਪਰ ਇਸਲਾਮ ਕਹਿੰਦਾ ਨਹੀਂ, ਐਸਾ ਸ਼ਬਦ ਨਹੀਂ ਵਰਤਣਾ ਜਿਹਦੇ ਨਾਲ ਰੱਬ ਦਾ ਵਜੂਦ ਬਣੇ। ਪਹਿਲੀ ਗੱਲ ਗੁਰਮੁਖੋ ਕਿ ਗੁਰਸਿੱਖੀ ਦੇ ਅੰਦਰ ਜਿਹੜੀ ਪੁਰਾਤਨ ਪੂਜਾ ਹੁੰਦੀ ਸੀ ਉਸ ਕੀਰਤਨ ਪੂਜਾ ਤੋਂ ਵਰਤਿਆ। ਉਸ ਪੂਜਾ ਵਿੱਚ ਤਿੰਨ ਚਾਰ ਚੀਜ਼ਾਂ, ਇੱਕ ਪੂਜਾ ਹੁੰਦੀ ਸੀ ਤੱਤ ਦੀ, ਦੂਜੀ ਪੂਜਾ ਹੁੰਦੀ ਸੀ ਅਵਤਾਰ ਦੀ, ਤੇ ਤੀਜੀ ਪੂਜਾ ਹੁੰਦੀ ਸੀ ਮੂਰਤੀ ਦੀ। ਖਾਸ ਕਰਕੇ ਮਹਾਰਾਜ ਨੇ ਸਾਨੂੰ ਵਰਜਿਆ ਜੀ ਜਿਹੜੀ ਤੱਤ ਦੀ ਪੂਜਾ ਹੁੰਦੀ ਸੀ। ਅੱਜ ਵੀ ਤੁਸੀਂ ਦੇਖੋ ਪਵਨ ਦੀ ਪੂਜਾ, ਪਾਣੀ ਦੀ ਪੂਜਾ, ਧਰਤੀ ਦੀ ਪੂਜਾ, ਸਾਰੇ ਸ਼ਬਦ ਵਰਤੇ ਜਾਂ ਰੁੱਖਾਂ ਦੀ ਪੂਜਾ। ਹੁਣ ਗੁਰੂ ਸਾਹਿਬ ਨੇ ਕੀ ਕੀਤਾ, ਉਹਨਾਂ ਕਿਹਾ ਭਾਈ ਇੱਕ ਗੱਲ ਚੇਤੇ ਰੱਖੀ, ਜਿੰਨਾ ਤੱਤਾਂ ਨੂੰ ਤੂੰ ਪੂਜ ਰਹੇ ਇਸ ਕਰਕੇ ਪੂਜ ਰਿਹਾ ਸੀ ਨਾ, ਹੇ ਵਾਯੂ ਮੇਰੀ ਮਦਦ ਕਰਨੀ। ਤੁਸੀਂ ਉਪਨਿਸ਼ਦ ਪੜ੍ਹੋ, ਇਹਦੇ 'ਚ ਹੀ ਲਿਖੇ। ਮੈਂ ਕੱਲ ਇੱਕ ਅਧਿਆਤਮਕ ਉਪਨਿਸ਼ਦ ਪੜ੍ਹ ਰਿਹਾ ਸਾਂ, ਉਹਦੇ ਵਿੱਚ ਰਿਸ਼ੀ ਕਹਿੰਦਾ ਹੇ ਵਾਯੂ ਤੂੰ ਬ੍ਰਹਮਾ ਹੈ ਮੇਰੀ ਸਹਾਇਤਾ ਕਰਨੀ, ਹੇ ਰਿਤੂ ਤੂੰ ਮੇਰੇ ਸਾਥ ਰਹਿਣਾ। ਇਹ ਸ਼ਬਦ ਵਰਤੇ, ਸੂਰਜ ਚੰਦਰਮਾ ਸਭ ਕੁਝ। ਪਰ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਜਿੰਨਾ ਤੋਂ ਭੈ ਕਰਕੇ ਤੂੰ ਪੂਜਣਾ ਪਏ ਮੈਂ ਤੈਨੂੰ ਉਹਦੀ ਪੂਜਾ ਨਾਲ ਜੋੜਾਂਗਾ ਜਿਹਦੇ ਹੁਕਮ ਵਿੱਚ ਤੱਤ ਪੈਦਾ ਹੋਇਆ। ਇਸੇ ਕਰਕੇ ਮਹਾਰਾਜ ਜੀ ਨੇ ਆਸਾ ਕੀ ਵਾਰ ਵਿੱਚ ਕਿਹਾ ਕਿ ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹਦੇ ਅਖੀਰ ਚ ਹੈ ਮਹਾਰਾਜ ਦਾ ਬਚਨ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਪਰ ਇਹ ਮੈਂ ਖੰਡਨ ਕਰਦਿਆ ਵੀ ਤੱਤ ਦੀ ਪੂਜਾ ਨਹੀਂ ਕਰਨੀ ਤੇ ਆਪ ਮੈਂ ਆਤਮ ਦਿਓ ਨਾਲ ਉਹਨੂੰ ਪੂਜਾ ਨਾ, ਤੇ ਮੇਰੇ ਸ਼ਬਦ ਬਿਲਕੁਲ ਫਿੱਕੇ ਤੇ ਬੇਰਸੇ ਹੋਣਗੇ। ਇਹ ਉਸ ਗੁਰੂ ਨੇ ਸ਼ਬਦ ਕਹਿ ਜਿਹਨੇ ਅਕਾਲ ਨੂੰ ਪੂਜਿਆ। ਪਹਿਲੀ ਗੱਲ ਤੱਤ ਦੀ ਪੂਜਾ, ਇਹਦੇ ਚ ਨਹੀਂ ਤੱਤ ਪੈਦਾ ਕਰਨ ਵਾਲੇ ਦੀ ਪੂਜਾ ਕਰ। ਦੂਜੀ ਬੇਨਤੀ ਮੈਂ ਕਰਾਂਗਾ ਕਿ ਅਵਤਾਰ ਦੀ ਪੂਜਾ ਦਾ ਜ਼ਿਕਰ ਹੁੰਦਾ, ਉਂਝ ਵੈਸੇ ਅਵਤਾਰ ਦਾ ਅਖਰੀ ਅਰਥ ਜਨਮ ਲੈਣੇ। ਮੈਂ ਬੇਨਤੀ ਕਰਾਂ ਅਵਤਾਰ ਦਾ ਅਰਥ ਜਨਮ ਲੈਣੇ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਅਵਤਰ ਆਇਤ ਕਹਾਂ ਤੁਮਕਿਨ। ਅਵਤਾਰ ਦੀ ਪੂਜਾ ਦੀ ਥਾਂ ਸਤਿਗੁਰੂ ਨੇ ਫਿਰ ਸਾਨੂੰ ਉਸ ਪਰਮਾਤਮਾ ਨਾਲ ਜੋੜਿਆ ਜਿਹਨੇ ਸਭ ਕੁਝ ਪੈਦਾ ਕੀਤਾ। ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਤ ਤੇਰੇ ਨਿਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਹੁਣ ਉਹਦੇ ਵਿੱਚ ਕੀ ਸੀ ਕਿ ਫਿਰ ਉਹਦੇ ਨਾਲ ਜੋੜਿਆ। ਤੀਸਰੀ ਮੈਂ ਬੇਨਤੀ ਕਰਾਂ, ਪਾਹਨ ਦੀ ਪੂਜਾ ਸਵੀਕਾਰ ਨਾ ਕੀਤੀ। ਬਾਬਾ ਜੀ ਦੀ ਬਾਣੀ ਜੋ ਹੈ ਸਿਰਫ ਇੱਕ ਗੱਲ ਕਹੀ ਵੀ ਪੂਜਾ ਅਕਾਲ ਕੀ, ਤੇ ਦੂਜਾ ਸ਼ਬਦ ਜਿਹੜਾ ਅਕਾਲ ਹੈ ਉਹਦੀ ਸਮਝ ਕਿਵੇਂ ਪੈ। ਮੈਂ ਥੋੜੇ ਵੈਸੇ ਦੇ ਅਰਥ ਦੀਦਾਰ ਖਾਲਸੇ ਤੋਂ ਕਰਦਾ। ਹੁਣ ਜਿਹੜਾ ਬੰਦਾ ਅੱਜ ਪਹਿਲੇ ਦਿਨ ਆਇਆ ਉਹਨੂੰ ਕਹਿ ਦਿਓ ਤੂੰ ਪੂਜਾ ਅਕਾਲ ਦੀ ਕਰਨੀ, ਉਹਦੀ ਜਾਣੇ ਬਲਾ ਵੀ ਕਿਹੜੀ ਪੂਜਾ ਅਕਾਲ ਦੀ। ਅਗਲੀ ਗੱਲ ਗੁਰੂ ਨੇ ਕਹੀ ਪਰਚਾ ਸ਼ਬਦ ਕਾ। ਹੁਣ ਜਿਹੜਾ ਪਰਚਾ ਸ਼ਬਦ ਕਹਿ, ਜਿਹੜੀ ਨਿਰੰਕਾਰੀ ਸ਼ਕਤੀ ਹੈ ਉਹ ਸ਼ਬਦ ਸਮਾਈ। ਉਂਝ ਵੈਸੇ ਚੇਤੇ ਰੱਖਿਓ ਸ਼ਬਦ ਤੋੜਦਾ ਵੀ ਹੈ ਤੇ ਸ਼ਬਦ ਜੋੜਦਾ ਵੀ ਹੈ। ਬਾਬਾ ਜੀ ਨੇ ਕਿਹਾ ਕਿ ਟੂਟ ਪ੍ਰੀਤ ਗਈ ਬੁਰਬੋਲ, ਭੈੜੇ ਬੋਲ ਸ਼ਬਦ ਬੋਲੋ ਤੇ ਕਈ ਸਾਲਾਂ ਦਾ ਪਿਆਰ ਟੁੱਟ ਜਾਂਦਾ ਹੈ। ਤੇ ਚੇਤੇ ਰੱਖਿਓ ਕਈ ਸਾਲਾਂ ਦੇ ਰੁੱਸੇ ਨੂੰ ਪਿਆਰ ਨਾਲ ਬੁਲਾ ਲਵੋ ਤੇ ਸ਼ਬਦ ਜੋੜ ਵੀ ਦਿੰਦਾ। ਜਿਹੜਾ ਸਤਿਗੁਰੂ ਦਾ ਸ਼ਬਦ ਹੈ, ਵੈਸੇ ਗੁਰੂ ਗ੍ਰੰਥ ਸਾਹਿਬ ਚ 6000 ਦੇ ਕਰੀਬ ਸ਼ਬਦ ਵਰਤਣੇ ਸੀ, 900 ਤੋਂ ਜ਼ਿਆਦਾ ਸ਼ਲੋਕ ਅਸ਼ਟਪਦੀਆਂ ਸਾਰੇ ਵਿਦਵਾਨ ਪਾ ਕੇ। ਹੈਡਿੰਗ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 3 ਵਾਰੀ ਆਇਆ, ਹਰ ਸ਼ਬਦ ਦਾ ਹੈਡਿੰਗ ਸ਼ਬਦ ਨਹੀਂ ਪਾਇਆ। ਅੱਜ ਮੇਰੇ ਮਨ ਦਾ ਇੱਕ ਥੋੜਾ ਜਿਹਾ ਸ਼ੰਕਾ ਕਥਾ ਕਰਦਿਆਂ ਮੈਂ ਸਮਝਿਆ ਨਿਕਲਿਆ। ਇੱਕ ਵਾਰੀ ਚੱਲਿਆ ਸੀ ਮੰਗਲਾਚਰਨ, ਮੰਗਲਾਚਰਨ ਉੱਤੇ ਹੋਣਾ ਚਾਹੀਦਾ ਕਿ ਰਾਗ ਉੱਤੇ ਹੋਣਾ ਚਾਹੀਦਾ, ਬੜਾ ਕੰਮ ਚੱਲਿਆ। ਪਰ ਅਕਸਰ ਰਾਗ ਪਹਿਲਾਂ ਹੁੰਦਾ, ਅਸੀਂ ਪੜ੍ਹਦੇ ਹਾਂ ਨਾ। ਮੇਰੇ ਮਨ ਚ ਇਹ ਗੱਲ ਆਈ ਵੀ ਰਾਗ ਇੱਕ ਭਾਂਡਾ ਹੈ, ਅਸਲ ਚ ਜਿਹੜਾ ਭਾਂਡਾ ਲੋਕਾਂ ਨੇ ਚਿੱਕੜ ਵੀ ਸੱਟ ਕੇ ਗੰਦਾ ਕਰ ਦਿੱਤਾ, ਗੁਰੂ ਨੇ ਉਸ ਸੁਰਾਂ ਦੇ ਭਾਂਡੇ ਨੂੰ ਵੀ ਕੱਢ ਲਿਆ। ਕਹਿਣ ਲੱਗੇ ਭਾਂਡਾ ਪਹਿਲਾਂ ਤੈਨੂੰ ਦੇਣਾ, ਇਹਦੇ ਵਿੱਚ ਨਾਮ ਸ਼ਬਦ ਬਾਣੀ ਟਿਕਾ ਦੇ। ਭਾਂਡੇ ਦਾ ਜ਼ਿਕਰ ਪਹਿਲਾਂ ਕੀਤਾ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਚ ਹੈਡਿੰਗ ਸਿਰਲੇਖ ਸਿਰਫ 3 ਵਾਰੀ ਸ਼ਬਦ ਆਇਆ, ਕਿਤੇ ਸਿਰਲੇਖ ਸ਼ਬਦ ਨਹੀਂ ਆਇਆ। 3 ਵਾਰੀ ਮਾਰੂ ਰਾਗ ਚ ਆਇਆ, ਇੱਕ ਤਾਂ ਆਉਂਦਾ ਸ਼ਬਦ ਸ਼ਲੋਕ ਹੁੰਦਾ ਸਾਜਨ ਤੇਰੇ ਚਰਨ ਕੀ ਖੋਏ ਰਾਹ ਸਦ ਧੂਰ। ਇਹ ਜਦੋਂ ਸ਼ਲੋਕ ਮੁਕੰਮਲ ਹੁੰਦਾ ਤੇ ਅੱਗੇ ਹੁੰਦਾ ਸ਼ਬਦ ਸੱਸਾ ਬੱਬਾ ਤੇ ਦੱਦਾ, ਉਹ ਹੈ ਪਿੱਛੋਂ ਰਾਤੀ ਸਦੜਾ ਨਾਮ ਖਸਮ ਘਾਲੇ, ਇਹਦਾ ਸਰਲੇਖ ਹੈ ਸ਼ਬਦ। ਇਹਦੇ ਵਿੱਚ ਹੀ ਫਿਰ ਅੱਗੇ ਦੂਜਾ ਆਉਂਦਾ ਸਖੀ ਸਹੇਲੀ ਗਰਭ ਗਹੇਲੀ, ਸੁਣ ਸ਼ਹਿ ਕੀ ਇੱਕ ਬਾਤ ਸਹੇਲੀ, ਦੂਜੀ ਵਾਰੀ ਸਰਲੇਖ ਸ਼ਬਦ ਇਹਦੇ ਤੇ ਆਉਂਦਾ, ਤੀਜੀ ਵਾਰੀ ਮਾਰੂ ਰਾਗ, ਤਿੰਨੇ ਵਾਰੀ ਮਾਰੂ ਰਾਗ ਚ ਆਇਆ, ਤੀਜੀ ਵਾਰ ਆਉਂਦਾ ਹੈ ਬਾਣੀ ਭਗਤ ਨਾਮਦੇਵ ਜੀ ਕੀ ਕਬੀਰ ਕਾ ਸ਼ਬਦ, ਉੱਥੇ ਸਿਰਫ ਤਿੰਨ ਵਾਰੀ ਸਰਲੇਖ ਆਏ। ਪਰ ਮੈਂ ਬੇਨਤੀ ਕਰਾਂਗਾ ਪਿਆਰਿਓ, ਕਈ ਸਾਰੇ ਜਾਣੇ ਆ ਸਿੱਖ ਸ਼ਬਦ ਦਾ ਪੁਜਾਰੀ, ਪਹਿਲੀ ਗੱਲ ਤੁਹਾਨੂੰ ਇਹ ਦੱਸੋ ਵੀ ਸ਼ਬਦ ਹੈ ਕੀ, ਸ਼ਬਦ ਕਿਹਨੂੰ ਕਹਿੰਦੇ? ਇੱਥੇ ਪ੍ਰੋਬਲਮ ਖੜੀ ਹੋ ਜਾਂਦੀ। ਕੋਈ ਧਰਮ ਦੁਨੀਆਂ ਚ ਐਸਾ ਨਹੀਂ ਜਿਹਨੇ ਸ਼ਬਦ ਦੀ ਗੱਲ ਨਹੀਂ ਕੀਤੀ। ਧਿਆਨ ਨਾਲ ਸੁਣਿਓ, ਸ਼ਬਦ ਦੇ ਸੰਕਲਪ ਦੇ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੇ PhD ਕੀਤੀ, ਮੈਨੂੰ ਸਭ ਤੋਂ ਸਾਰਥਕ ਜਿੰਨਾ ਵੀ ਪੰਜਾਬੀ ਚ ਲਿਟਰੇਚਰ ਜੋ ਮਿਲਿਆ ਸਭ ਤੋਂ ਸਾਰਥਕ ਉਹਦੀ ਕਿਤਾਬ ਲੱਗੀ। ਉਸ ਬੰਦੇ ਨੇ ਕਮਾਲ ਦਿੱਤ ਕਰ ਦਿੱਤੀ ਵੀ ਸ਼ਬਦ ਕੀ, ਫਿਰ ਇੱਕ ਇੱਕ ਗੱਲ ਤੱਕ ਉਹ ਪਹੁੰਚੀ। ਬੇਨਤੀ ਕਰਾਂਗਾ ਜਿਹੜੀ ਉਹ ਨਿਰਾਕਾਰੀ ਸ਼ਕਤੀ ਸੀ ਉਹ ਸ਼ਬਦ ਰੂਪ ਜਿਹੜਾ ਸ਼ਬਦ ਹੈ, ਕਿਉਂਕਿ ਸ਼ਬਦ ਤੋਂ ਬਿਨਾਂ ਕੁਛ ਹੈ ਨਹੀਂ। ਉਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ। ਇਹਨੂੰ ਸਤਿਗੁਰੂ ਨੇ ਨਾਮ ਬਦਲ ਕੇ ਸ਼ਬਦ ਹੁਕਮ ਵਰਤਿਆ, ਇਹਦੇ ਲਈ ਨਾਮ ਵੀ ਵਰਤਿਆ। ਹੁਕਮੀ ਹੋਵਣ ਆਕਾਰ ਉਹ ਕੀ ਸ਼ਬਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਉਹ ਕੀ ਹੈ ਸ਼ਬਦ। ਹੁਣ ਉਹ ਜਿਹੜਾ ਰੱਬੀ ਗਿਆਨ ਸੀ ਉਹ ਸੱਚ ਇਵੇਂ ਪਵਿੱਤਰ ਆਤਮਾਵਾਂ ਉੱਤੇ ਪ੍ਰਕਾਸ਼ਿਤ ਹੋਇਆ। ਉਹ ਭਾਵੇਂ ਭਗਤ ਰਵਿਦਾਸ ਸਾਹਿਬ ਜੀ ਸਨ, ਉਹ ਕਬੀਰ ਸਾਹਿਬ ਜੀ ਸਨ, ਉਹ ਗੁਰੂ ਜੋਤ ਸੀ, ਉਹ ਭਾਵੇਂ ਭੱਟ ਸਾਹਿਬ ਸਨ, ਉਹ ਜਿਹੜਾ ਨਿਰਾਕਾਰੀ ਗਿਆਨ ਸੀ, ਜਿਹੜਾ ਨਿਰਾਕਾਰ ਦਾ ਬਖਸ਼ ਸੀ, ਉਹ ਉਸ ਹਿਰਦੇ ਚ ਪ੍ਰਗਟ ਹੋਈ। ਪਰ ਉਹਨਾਂ ਹਿਰਦਿਆਂ ਨੇ ਸਾਡੇ ਵਰਗਿਆਂ ਦਾ ਭਲਾ ਕਰ ਲਈ, ਫਿਰ ਉਸ ਭਾਸ਼ਾ ਦੇ ਅੱਖਰਾਂ ਨੂੰ ਮਾਧਿਅਮ ਬਣਾਇਆ ਜਿਹਨੂੰ ਆਮ ਬੰਦਾ ਸਮਝ ਸਕੇ। ਫਿਰ ਬੇਨਤੀ ਸੁਣਿਓ, ਮੈਂ ਵਿਸ਼ਾ ਬੜਾ ਖੁਸ਼ਕ ਜਿਹਾ ਲੱਗਦਾ ਪਰ ਇਹਦੇ ਸਵਾਦ ਬੜਾ ਜੀ ਜਦੋਂ ਕੋਈ ਸ਼ਬਦ ਦਾ ਅਭਿਆਸ ਕਰਦਾ। ਅਸੀਂ ਸ਼ਬਦ ਜਪਦੇ ਹਾਂ ਕਿਹਦੇ ਨਾਲ ਜੁੜਨੇ ਇੱਕੋ ਦਮ। ਫਿਰ ਬੇਨਤੀ ਕਰਾਂਗਾ ਇਹਨੂੰ ਥੋੜਾ ਜਿਹਾ ਸੌਖਾ ਸਮਝਣ ਲਈ। ਹੁਣ ਤਾਂ ਚਲੋ ਸਾਇੰਸ ਨੇ ਬਹੁਤ ਤਰੱਕੀ ਕਰਦੀ, ਸ਼ਬਦ ਬੜੀ ਤੇਜ਼ੀ ਚੱਲਦਾ। ਸੱਚੀ ਗੱਲ, ਸ਼ਬਦ ਇੰਨਾ ਤੇਜ਼ ਹੈ ਕਿ ਇੱਕ ਖਿੰਨ ਸ਼ਬਦ ਵੀ ਵਰਤ ਰਹੇ ਆ ਫੋਨ ਜਿਹੜੇ ਰੱਖੇ ਨੇ ਕੀ ਕੰਮ, ਇਹ ਸ਼ਬਦ ਹੀ ਤਾਂ ਖੇਡ ਕਰ ਰਿਹਾ। ਬਾਹਰ ਫੋਨ ਮਿਲਾਇਆ ਜਾਂਦਾ ਤਰੰਗਾ ਹੀ ਨਹੀਂ ਨਾ, ਭਾਵੇਂ ਸੈਟੇਲਾਈਟ ਕਿਵੇਂ ਵੀ, ਪਰ ਉਹ ਸ਼ਬਦ ਇੱਕ ਖਿੰਨ ਚ ਸੱਤ ਸਮੁੰਦਰਾਂ ਨੂੰ ਪਾਰ ਕਰਕੇ ਸਾਡੇ ਰਾਹੀਂ ਸਾਡੀ ਜ਼ਬਾਨ ਦਾ ਸ਼ਬਦ ਸਾਡੇ ਪਰਿਵਾਰ ਵਿੱਚ ਪਹੁੰਚ ਜਾਂਦਾ। ਜੇ ਇੱਕ ਬੰਦੇ ਦਾ ਬੋਲਿਆ ਹੋਇਆ ਸ਼ਬਦ ਸਪੇਸ ਵਿੱਚ ਇੰਨੀ ਤੇਜ਼ੀ ਨਾਲ ਚੱਲਦਾ ਹੈ, ਇੰਸਟਰੂਮੈਂਟ ਬੰਦੇ ਨੇ ਬਣਾਏ ਨੇ, ਸੱਤ ਸਮੁੰਦਰ ਪਾਰ ਕਰ ਜਾਂਦਾ, ਜਦੋਂ ਭਿੱਜਿਆ ਹੋਇਆ ਹਿਰਦਾ ਗੁਰੂ ਦਾ ਸ਼ਬਦ ਪੁਕਾਰਦਾ ਹੈ, ਇੱਕ ਖਿੰਨ ਵਿੱਚ ਸ਼ਬਦ ਉਹਨੂੰ ਨਿਰੰਕਾਰ ਦੇ ਘਰ ਵਿੱਚ ਲੈ ਜਾਂਦਾ। ਇਹ ਸ਼ਬਦ ਦੀ ਤਾਕਤ ਹੈ, ਸਮਰੱਥਾ ਹੈ। ਗੁਰੂ ਸਾਹਿਬ ਨੇ ਹੁਣ ਕੀ ਹੈ ਕਿ ਇਹ ਸਪੇਸ ਵਿੱਚ ਸ਼ਬਦ ਨਹੀਂ ਹੈਗਾ। ਦੇਖੋ ਸਾਡੇ ਸਾਰਿਆਂ ਕੋਲ ਫੋਨ ਨੇ, ਠੀਕ ਹੈ, ਅਸੀਂ ਉਹਨਾਂ ਦੀਆਂ ਘੰਟੀਆਂ ਬੰਦ ਕੀਤੀਆਂ ਨੇ, ਸਾਇਲੈਂਟ ਤੇ ਲਾਏ ਨੇ, ਪਰ ਤਰੰਗਾਂ ਤਾਂ ਉੱਥੇ ਵੀ ਆ ਰਹੀਆਂ ਨੇ। ਸ਼ਬਦ ਅਦ੍ਰਿਸ਼ਟ ਆ ਰਿਹਾ ਹੈ, ਪਰ ਜਿੱਥੇ ਉਹ ਯੰਤਰ ਹੋਵੇਗਾ ਇਹ ਬੰਦੇ ਨੇ, ਚਲੋ ਮੈਂ ਇਹ ਨਹੀਂ ਵਰਤਣਾ ਵੀ ਕਿਹੜੀ ਕਿਹੜੀ ਵੇਵਸ ਕਿਵੇਂ ਚੱਲਦੀ ਰਹੀ, ਕਿਵੇਂ ਰੇਡੀਓ ਬੋਲਦਾ, ਪਰ ਮੈਂ ਇੱਕੋ ਗੱਲ ਕਹਾਂਗਾ, ਸ਼ਬਦ ਬੰਦੇ ਦਾ ਬੋਲਿਆ ਕੰਮ ਕਰੇ। ਉਹ ਸ਼ਬਦ ਦੀ ਤਰੰਗ ਕਦੀ ਰੇਡੀਓ ਚੋਂ ਬੋਲੀ, ਉਹਨਾਂ ਕਿਹਾ ਕੱਲੀ ਬੋਲਦੀ ਨਹੀਂ, ਇਹ ਵੇਵਸ ਤਸਵੀਰ ਵੀ ਬਣਾ ਦਿੰਦੀ, ਉਹ TV ਦਾ ਰੂਪ ਧਾਰਨ ਗਈ। ਅੱਜ ਤਾਂ ਤੁਸੀਂ ਦੇਖੋ ਬਹੁਤ ਤਰੱਕੀ ਕਰ ਗਏ। ਸ਼ਬਦ ਅਦ੍ਰਿਸ਼ਟ ਹੈ, ਜਿੱਥੇ ਇੰਸਟਰੂਮੈਂਟ ਰੇਡੀਓ ਹੈ, TV ਹੈ, ਫੋਨ ਹੈ, ਉੱਥੇ ਸ਼ਬਦ ਦੇ ਬੋਲ ਪ੍ਰਗਟ ਹੋਣਗੇ। ਨਿਰਾਕਾਰ ਤਾਂ ਉਦੋਂ ਵੀ ਸੀ ਜਦੋਂ ਕੁਝ ਨਹੀਂ ਬਣਿਆ, ਪਰ ਸੰਤਾਂ ਮਹਾਂਪੁਰਖਾਂ ਦੇ ਹਿਰਦੇ ਇੰਸਟਰੂਮੈਂਟ ਸਨ, ਉਹਨਾਂ ਨੇ ਕੈਚ ਕਰ ਲਿਆ, ਕੈਚ ਕਰਕੇ ਉਹਨਾਂ ਬੋਲ ਕੇ ਕਿਹਾ ਲੋਕੋ ਰੱਬ ਦੀ ਕਹਾਣੀ ਇਹ ਜੀ। ਸੌਖਾ ਸਮਝਣ, ਉਹ ਸ਼ਬਦ ਪਹਿਲਾਂ ਵੀ ਸੀ ਪਰ ਮੇਰਾ ਹਿਰਦਾ ਨਹੀਂ ਕੈਚ ਕਰ ਸਕਿਆ, ਨਹੀਂ ਪਕੜ ਸਕਿਆ। ਗੁਰੂ ਨਾਨਕ ਸਾਹਿਬ ਨੇ ਉਸ ਸ਼ਬਦ ਦੀ ਗੱਲ ਕੀਤੀ, ਕਬੀਰ ਸਾਹਿਬ ਨੇ ਸ਼ਬਦ ਦੀ ਗੱਲ ਕੀਤੀ। ਜਦੋਂ ਉਹਨਾਂ ਅਗੰਮੀ ਸ਼ਬਦ ਦੀ ਗੱਲ ਕੀਤੀ ਤੇ ਜਿਹੜੇ ਸ਼ਬਦ ਨੂੰ ਪੂਜਦੇ ਨਹੀਂ ਸਨ, ਸਿਰਫ ਸ਼ਬਦ ਦੀ ਨਾ ਥੱਲੇ ਰੋਟੀ ਖਾਂਦੇ ਸਨ, ਉਹਨਾਂ ਰੌਲਾ ਪਾ ਕੇ ਕਿਹਾ ਜਿਹੜੇ ਸ਼ਬਦ ਦੀ ਗੱਲ ਕਬੀਰ ਕਰਦਾ ਤਾਂ ਸ਼ਬਦ ਹੈ ਹੀ ਨਹੀਂ। ਫਿਰ ਉਸ ਮਹਾਂਪੁਰਖ ਨੂੰ ਕਹਿਣਾ ਪਿਆ ਭਲੇ ਲੋਕੋ, ਜਿਹੜਾ ਮੰਤਰ ਤੁਸੀਂ ਮਰ ਲੱਗਿਆ ਬਨਾਰਸ ਦਿੰਦੇ ਹੋ ਨਾ, ਜਿਹੜਾ ਸ਼ਬਦ ਮੈਂ ਕਹਿੰਦਾ ਪਿਆ ਇਦੂ ਵੱਧ ਅਸਰ ਕਰੇਗਾ। ਲੋਕ ਜਾਣੇ ਇਹ ਉਹ ਗੀਤ ਹੈ, ਇਹ ਅੱਖਰਾਂ ਦਾ ਜੋੜ ਨਹੀਂ, ਇਸ ਵਿੱਚ ਬ੍ਰਹਮ ਹੈ, ਨਿਰਾਕਾਰ ਦੀ ਸ਼ਕਤੀ ਹੈ ਸ਼ਬਦ ਵਿੱਚ। ਲੋਕ ਜਾਣੇ ਇਹ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉ ਕਾਂਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਹਰ ਕੋਈ ਗਾਵੈ ਕੋ ਸੁਣੈ ਖਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮੈਂ ਬੇਨਤੀ ਕਰਾਂ, ਸ਼ਬਦ ਠੀਕ ਅਸੀਂ ਕਹਿੰਦੇ ਹਾਂ ਕਿ 1604 ਨੂੰ ਮਹਾਰਾਜ ਜੀ ਨੇ ਪ੍ਰਕਾਸ਼ ਕੀਤਾ, ਕਹਿਣਾ ਚਾਹੀਦਾ ਹੈ ਇਸ ਸਟਰਕਚਰ ਦਾ ਪ੍ਰਕਾਸ਼ ਹੋਇਆ ਜਿਸ ਸ਼ਬਦ ਲਿਖਿਆ, ਪਰ ਚੇਤੇ ਰੱਖਿਓ ਸ਼ਬਦ ਦਾ ਪ੍ਰਕਾਸ਼ ਤਾਂ ਉਦੋਂ ਵੀ ਸੀ ਜਦੋਂ ਮੌਜੂਦ ਵੀ ਨਹੀਂ ਸਨ, ਉਦੋਂ ਵੀ ਸ਼ਬਦ ਸੀ। ਹੁਣ ਉਸ ਤੋਂ ਬਾਅਦ ਜਿਹੜਾ ਸ਼ਬਦ ਹੈ ਉਹ ਅੱਖਰਾਂ ਚ ਆ ਗਿਆ, ਤੇ ਵੇਖੋ ਅੱਖਰ ਆਕਾਰ ਬਣਦਾ, ਊੜਾ ਲਿਖਾਂਗੇ ਤੇ ਆਕਾਰ ਹੀ ਹੈ ਨਾ, ਆਕਾਰ ਦੀ ਪਹਿਚਾਣ ਦਾ ਨਾਮ ਹੀ ਅੱਖਰ ਹੈ। ਭਾਵੇਂ ਨਿਆਣੇ ਨੂੰ ਪੜ੍ਹਾਉਂਦੇ ਆ ਆਪਾਂ ਤੇ ਏ ਫੋਰ ਐਪਲ ਲਿਖੇ, ਐਪਲ ਆਕਾਰ ਹੈ, ਪਰ ਉਸ ਆਕਾਰ ਰਾਹੀਂ ਅਸੀਂ ਏ ਦਾ ਆਕਾਰ ਉਹਨੂੰ ਚੇਤੇ ਕਰਾਉਣਾ ਚਾਹੁੰਦੇ, ਇੱਕ ਚਿੰਨ੍ਹ ਹੀ ਹੈ ਨਾ। ਜੇ ਏ ਦੀ ਥਾਂ ਡਬਲਯੂ ਲਿਖਿਆ ਹੁੰਦਾ ਤੇ ਫਿਰ ਵੀ ਇਹੀ ਕਹੀ ਜਾਣਾ ਸੀ ਨਾ, ਇਹ ਬੰਦੇ ਨੇ ਆਕਾਰ ਬਣਾਏ, ਉਹਨੇ ਐਪਲ ਦਾ ਆਕਾਰ ਬਣਾਇਆ ਵੀ ਇਹ ਬੰਦਾ ਆਕਾਰ ਨੂੰ ਨਿਆਣਾ ਸਮਝਦਾ, ਇਹ ਐਪਲ ਖਾ ਰਿਹਾ। ਉਹਨਾਂ ਐਪਲ ਇੱਕ ਬਣਾ ਕੇ ਵੱਡੀ ਸਾਰੀ ਏ ਪਾ ਦਿੱਤੀ, ਜਿੱਦਣ ਏ ਦੀ ਸਮਝ ਪਈ ਉਦਣ ਐਪਲ ਕੱਢ ਦਿੱਤਾ, ਕਹਿਣ ਲੱਗੇ ਐਪਲ ਇਸ ਕਰਕੇ ਸੀ ਇਹਨੂੰ ਏ ਦੀ ਸਮਝ ਪਏ। ਜਿਹੜੀ ਭਗਤ ਧੰਨੇ ਦੀ ਗੱਲ ਆਪਾਂ ਕਰਨੇ, ਪੱਥਰ ਦੀ ਪੂਜਾ ਥੋੜੀ ਸਮਝਣ ਵਾਲੀ ਗੱਲ ਹੈ, ਡਾਂਗ ਲੈ ਕੇ ਨਹੀਂ ਪਿੱਛੇ ਪੈ ਜਾਣਾ ਚਾਹੀਦਾ, ਉਹ ਸ਼ੁਰੂਆਤ ਸੀ। ਮੈਂ ਬੇਨਤੀ ਕਰਾਂਗਾ ਕਿ ਜਦੋਂ ਬੰਦਾ ਉਸ ਤੱਤ ਗਿਆਨ ਨੂੰ ਸਮਝਣ ਲੱਗ ਪਿਆ, ਉਦੋਂ ਸੱਚੀ ਗੱਲ ਜੇ ਸਭ ਕੁਝ ਛੁੱਟ ਜਾਂਦਾ, ਕੁਛ ਨਹੀਂ ਰਹਿੰਦਾ, ਕੁਛ ਬਾਕੀ ਹੈ ਹੀ ਨਹੀਂ। ਮਹਾਰਾਜ ਜੀ ਨੇ ਕਿਹਾ ਉਹ ਜਿਹੜਾ ਨਿਰਾਕਾਰ ਦੀ ਸ਼ਕਤੀ ਸੀ ਉਹਨਾਂ ਹਿਰਦਿਆਂ ਚ ਆਈ, ਉਹ ਹਿਰਦੇ ਫਿਰ ਪੁਕਾਰ ਉੱਠੇ, ਉਹਨਾਂ ਕਿਹਾ ਲੋਗੋ ਤੇ ਦੇਖੋ ਬਾਣੀ ਕਿਸੇ ਵੇਲੇ ਕਿਸ ਹਿਰਦੇ ਚ ਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਅੱਜ ਬੜੀ ਹੋੜ ਚੱਲੀ ਏ, ਇਹ ਚੋਰ ਇਕੱਲੇ ਪੈਸਿਆਂ ਦੇ ਨਹੀਂ ਹੁੰਦੇ, ਚੋਰ ਇਕੱਲੇ ਸੋਨੇ ਚਾਂਦੀ ਦੇ ਨਹੀਂ ਹੁੰਦੇ, ਖਿਆਲਾਂ ਦੇ ਵੀ ਚੋਰ ਹੁੰਦੇ ਜੇ। ਕਈ ਵਾਰੀ ਖਿਆਲ ਕਿਸੇ ਦੇ ਲਿਖੇ ਹੁੰਦੇ ਨੇ, ਨਾਂ ਆਪਣਾ ਫਿੱਟ ਕਰ ਦਿੰਦੇ, ਕਵਿਤਾ ਕਿਸੇ ਦੀ ਲਿਖੀ ਹੁੰਦੀ ਹੈ ਨਾਮ ਆਪਣਾ ਲਿਖ ਦਿੰਦੇ। ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਆਹੀ ਤਾਂ ਸੱਚ ਹੈ। ਜੇ ਸੂਰਦਾਸ ਦੀ ਇੱਕ ਤੁੱਕ ਸੀ, ਇਹ ਨਹੀਂ ਕਹਿ ਨੂੰ ਕਿਸੇ ਹੋਰ ਸ਼ਬਦ 'ਚ ਫਿੱਟ ਕਰ ਗਏ, ਨਹੀਂ, ਇੱਕ ਤੁੱਕ ਲਈ ਵੀ ਸੱਚ ਕਿਹਾ ਕਿ ਸੂਰਦਾਸ ਜੀ ਦੀ ਬਾਣੀ ਹੈ। ਦੇਖੋ ਜਿੱਥੇ ਲੋੜ ਪਈ, ਗੁਰੂ ਅਰਜਨ ਦੇਵ ਨਾਲ ਲੈ ਗਏ ਕਬੀਰ ਕਾ ਸ਼ਬਦ, ਕਿਉਂਕਿ ਜਿਹਦੇ ਅੰਦਰ ਵੀ ਸੱਚ ਪ੍ਰਗਟ ਹੋਇਆ, ਨਿਰੰਕਾਰੀ ਗਿਆਨ ਅੱਖਰਾਂ ਦੇ ਰੂਪ ਜਿੱਥੇ ਵੀ ਪ੍ਰਗਟ ਹੋਇਆ, ਮੇਰੇ ਗੁਰੂ ਨੇ ਕਿਸੇ ਨਾਲ ਬੇਇਨਸਾਫੀ ਨਹੀਂ, ਜੇ ਅੱਧੀ ਤੁੱਕ ਵੀ ਮਿਲੀ ਤੇ ਉਦੋਂ ਦਰਜ ਗੁਰੂ ਗ੍ਰੰਥ ਸਾਹਿਬ 'ਚ ਕਰ ਦਿੱਤਾ। ਹੁਣ ਉਸ ਤੋਂ ਬਾਅਦ ਮੈਂ ਚਲੋ ਕੱਲ ਵੀ ਇਸ ਵਿਸ਼ੇ ਤੇ ਯਤਨ ਕਰਾਂਗਾ, ਥੋੜਾ ਜਿਹਾ ਅਰਜ਼ ਕਰਨ ਲਈ। ਅਕਾਲ ਨਿਰਾਕਾਰ ਸ਼ਬਦ ਰਹੀ ਪ੍ਰਗਟ ਹੋਇਆ ਅੱਖਰਾਂ ਰੱਖ। ਹੁਣ ਅੱਖਰ ਆਪਣਾ ਕੰਮ ਕਰਦੇ ਨੇ, ਪਰ ਦੇਖੋ ਵੈਸੇ ਸਿੱਖਾਂ ਮੰਨਣਾ ਨਹੀਂ, ਫਿਰ ਬਖਸ਼ ਦਿਓ ਜੇ, ਜੋ ਅੱਖਰ ਲਿਖੇ ਨੇ ਉਸ ਰੱਬ ਨੂੰ ਇਹਨਾਂ ਅੱਖਰਾਂ ਵਿੱਚ ਵੀ ਨਹੀਂ ਬੰਨਿਆ ਜਾ ਸਕਦਾ, ਨਹੀਂ ਬਣ ਸਕਦੇ ਆਪਾਂ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ, ਪਰ ਜਿੰਨੇ ਲਿਖੇ ਤੇ ਸ਼ਰਨਾ, ਇਹ ਅੱਖਰ ਖਿਰ ਜਾਏਗੇ। ਗੁਰਮੁਖੀ ਲਿਪੀ ਤੋਂ ਪਹਿਲਾਂ ਵੀ ਸ਼ਬਦ ਸੀ, ਯਾਦ ਰੱਖੋ ਕਿ ਅਰਬੀ ਤੋਂ ਪਹਿਲਾਂ ਵੀ ਸ਼ਬਦ ਸੀ, ਪਰ ਇਹ ਅੱਖਰ ਸਭਤਾ ਬੰਦੇ ਦੀ ਪੈਦਾ ਹੁੰਦੀ ਹੈ, ਦੁਨੀਆਂ ਨੂੰ ਅੱਖਰ ਬਣਾਉਂਦੀ ਏ, ਸ਼ਕਲਾਂ ਬਣਾਉਂਦੀ ਏ, ਪਰ ਜਦੋਂ ਸਭ ਕੁਝ ਸਮੇਟਿਆ ਜਾਂਦਾ ਉਹ ਫਿਰ ਵੀ ਰਹਿੰਦਾ ਜਿਹਨੂੰ ਅੱਖਰਾਂ ਲਈ ਲੋਕ ਗਾਉਂਦੇ ਰਹੇ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੈ ਨਾ। ਹੁਣ ਜੀ ਅਗਲੀ ਕਿਰਪਾ ਕੀ ਕੀਤੀ ਮਹਾਰਾਜ ਜੀ ਨੇ, ਕਿਹਾ ਜਿਹੜੀ ਅਕਾਲ ਦੀ ਪੂਜਾ ਹੈ ਉਹ ਸ਼ਬਦ ਦੇ ਪਰਚੇ ਨਾਲ। ਹੁਣ ਪਰਚੇ ਦੇ ਅਰਥ ਕੀ? ਪਰਚੇ ਦੇ ਅਰਥ ਇੱਕ ਤਾਂ ਚਲੋ ਕਾਗਜ਼ ਦਾ ਟੁਕੜਾ ਵੀ ਸੀ ਕਹਿੰਦੇ ਆ ਪਰਚਾ, ਇੱਕ ਪਰਚੇ ਦਾ ਅਰਥ ਸੰਗ੍ਰਹਿ ਕਰਨਾ, ਇਕੱਠਾ ਕਰਨਾ, ਜੋੜਨਾ, ਢੇਰ ਲਾਉਣਾ। ਇੱਕ ਪਰਚਾ ਸ਼ਬਦ ਸੀ, ਹਿੰਦੀ ਚ ਇੱਕ ਸ਼ਬਦ ਪੜ੍ਹਨੇ ਪ੍ਰਿਚੇ, ਪ੍ਰਿਚੇ ਦਾ ਅਰਥ ਜਾਣਕਾਰੀ, ਇੱਥੇ ਪਰਚੇ ਦਾ ਅਰਥ ਪ੍ਰਿਚੇ ਅਭਿਆਸ ਜਾਣਕਾਰੀ। ਜੇ ਕਿਸੇ ਨੇ ਅਕਾਲ ਦੀ ਪੂਜਾ ਕਰਨੀ ਹੈ, ਇਸ ਗੱਲ ਨੂੰ ਸੁਣਿਓ ਜੋ ਮੈਂ ਕਹਿਣ ਲੱਗਾ, ਮੈਂ ਚਲੋ ਕੀਰਤਨ ਪੂਜਾ ਬਾਰੇ ਪ੍ਰਮਾਣ ਦੇ ਦਿੱਤੇ ਤੱਤਾਂ ਬਾਰੇ, ਜੇ ਕਿਸੇ ਨੇ ਅਕਾਲ ਦੀ ਪੂਜਾ ਬਾਰੇ ਕੁਝ ਸਿੱਖਣਾ ਹੈ ਤੇ ਉਹਨੂੰ ਸ਼ਬਦ ਦਾ ਅਭਿਆਸ ਕਰਨਾ ਪਏਗਾ। ਸ਼ਬਦ ਤੇ ਪ੍ਰੀਚਿਆ ਤੋਂ ਬਿਨਾਂ ਅਕਾਲ ਦੀ ਪੂਜਾ ਨਹੀਂ ਆ ਸਕਦੀ। ਉਹ ਸ਼ਬਦ ਮਹਾਰਾਜ ਜੀ ਨੇ ਦੇਖੋ ਬਾਣੀ ਚ ਬਹੁਤ ਵਾਰੀ ਇਹ ਵਰਤਿਆ। ਹੁਣ ਜਿਹੜਾ ਉਹ ਸ਼ਬਦ ਦਾ ਅਭਿਆਸ ਕਰਦਾ ਉਹ ਅਕਾਲ ਦੀ ਪੂਜਾ ਨਾਲ ਜੁੜੇਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਕੰਮ ਕਰੀ, ਫਿਰ ਜਿਹੜਾ ਖਾਲਸਾ ਸ਼ਬਦ ਦਾ ਅਭਿਆਸ ਕਰੇਗਾ ਉਹ ਅਕਾਲ ਪੁਰਖ ਕੀ ਫੌਜ ਬਣੇਗਾ, ਉਹ ਅਕਾਲ ਪੁਰਖ ਦਾ ਭਗਤ ਹੋਵੇਗਾ। ਤੇ ਜਦੋਂ ਉਸ ਸ਼ਬਦ ਦੇ ਪ੍ਰੀਚਿਆ ਵਾਲੇ ਦੇ ਦਰਸ਼ਨ ਕਰੇਗਾ, ਮੈਂ ਤੈਨੂੰ ਲਿਖ ਕੇ ਦੇ ਜਾਣਾ, ਖਾਲਸੇ ਵਿੱਚੋਂ ਮੈਂ ਬੋਲਿਆ ਕਰਾਂਗਾ। ਦੇਖੋ ਕੈਸੀ ਕਿਰਪਾ ਕੀਤੀ। ਮੈਂ ਭਾਈ ਸਾਹਿਬ ਤਾਂ ਜਗਤਾਰ ਸਿੰਘ ਸੰਧੂਰੀ ਬੋਲ ਕੇ ਨਿਰਾਕਾਰ, ਉਹਦੀ ਸ਼ਕਤੀ ਸ਼ਬਦ ਚ, ਸ਼ਬਦ ਚ ਬੜੀ ਵੱਡੀ ਸਮਰੱਥਾ। ਉਹ ਸ਼ਬਦ ਜਿੰਨੀ ਦੇਰ ਤੱਕ ਗਿਰਦੇ ਚ ਪ੍ਰਗਟ ਨਹੀਂ ਹੋਵੇਗਾ ਤੇ ਅੱਗੇ ਪ੍ਰਚਾਰ ਨਹੀਂ ਚੱਲੇਗਾ। ਸਤਿਗੁਰੂ ਨੇ ਫਿਰ ਖਾਲਸੇ ਨੂੰ ਕਿਹਾ ਸ਼ਬਦ ਦਾ ਅਭਿਆਸ ਕਰਨਾ। ਅੱਜ ਯਾਦ ਰੱਖਿਓ, ਅਸੀਂ ਖਾਲਸਾ ਸ਼ਬਦ, ਗੁਰੂ ਸਾਹਿਬ ਨੇ ਤਾਂ ਕਿਰਪਾ ਕੀਤੀ, ਉਹਨਾਂ ਨੇ ਖਾਲਸਾ ਸ਼ਬਦ ਬਾਕੀ ਸਭ ਕੁਝ ਮਿਟੇ ਕੇ ਖਾਲਸਾ ਬਣਾ ਦਿੱਤਾ। ਅੱਜ ਫਿਰ ਵੀ ਸਿੱਖਾਂ ਵਿੱਚ ਖਾਲਸਾ ਕੁਝ ਸ਼੍ਰੇਣੀਆਂ ਵਾਸਤੇ ਮਹਿਦੂਦ ਕਰ ਦਿੱਤਾ, ਸਮੁੱਚਤਾ ਵਿੱਚ ਨੂੰ ਨਹੀਂ ਰਹਿਣ ਦਿੱਤਾ। ਫਲਾਣਾ ਸਿੰਘ ਖਾਲਸਾ ਹੈ ਜੀ। ਬਸ ਮੈਂ ਅਖੀਰ ਤੇ ਸਮਾਪਤੀ ਕਰਨ ਲੱਗਾ। ਭਾਈ ਡੱਲਾ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਰੇ ਪ੍ਰੋਫੈਸਰ ਪੂਰਨ ਸਿੰਘ ਦੀ ਮੇਰਾ ਖਿਆਲ ਉਹ ਕਿਤਾਬ ਹੈ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ ਕਿ ਸ਼ਾਇਦ ਖੁੱਲੇ ਕੁੰਡ, ਇਹ ਦੋਨਾਂ ਕਿਤਾਬਾਂ ਜਿਹਾ ਬੜਾ ਸਮਾਂ ਪਹਿਲਾਂ ਪੜ੍ਹੀ ਸੀ। ਉਹਦੇ ਚ ਡੱਲਾ ਕੋਈ ਸਵਾਲ ਪੁੱਛਦਾ, ਉਹ ਪੁੱਛਦਾ ਮਹਾਰਾਜ ਨਾਮ ਕੀ ਤੇ ਬਾਣੀ ਕੀ, ਸਾਡਾ ਝਗੜਾ ਕੋਈ ਨਹੀਂ ਜੇ ਮੁੱਕਣਾ, ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਤੁਰ ਪਵੋ, ਇਹ ਕਹੋ ਨਾ ਪੰਥ ਦੇ ਸਮਾਧਾਨ ਹੋ ਜਾਣਗੇ, ਮੈਨੂੰ ਬਖਸ਼ ਦੇ, ਕੋਈ ਨਹੀਂ ਜੇ ਹੋਣੀ। ਇਹ ਸ਼ੁਰੂ ਕਰਦੀ ਡਾਂਗਾਂ ਪਕੜ ਲੈਂਦੇ ਨੇ ਵੀ ਮੂਲ ਮੰਤਰ ਕਿੱਥੋਂ ਤੱਕ, ਘੂਰੀ ਜਾਣਗੇ ਇੱਕ ਦੂਜੇ ਨੂੰ। ਜਦੋਂ ਕਿਤੇ ਮੱਧ ਦੀ ਅਰਦਾਸ ਆਵੇ ਅੱਧੇ ਬਾਹਰ ਭੱਜ ਜਾਂਦੇ ਨੇ, ਕਿਹੜੀ ਅਰਦਾਸ ਸ਼ੁਰੂ ਕਰ ਦਿੱਤੀ। ਅਖੀਰ ਤੇ ਜਾ ਕੇ ਫਿਰ ਡੰਗ ਚੁੱਕ ਲੈਣੇ ਰਾਂਗ ਮਾਲਾ। ਮੈਂ ਕਿਤੇ ਸੋਚਿਆ ਇਹ ਤਾਂ ਆਦ ਮੱਧ ਅੰਤੀ ਡਾਂਗਾਂ ਖਿੱਚੀ ਬੈਠੇ ਆਪਾਂ, ਕੋਈ ਸਕੀਏ ਕਮਾਈ ਵਾਲੇ ਪਾਸੇ ਤੁਰੀਏ। ਉਹਨੇ ਸਵਾਲ ਕੀਤਾ ਮਹਾਰਾਜ ਨਾਮ ਕੀ ਬਾਣੀ ਕੀ। ਵੈਸੇ ਤਾਂ ਗੁਰੂ ਸਾਹਿਬ ਬੜਾ ਬਾਣੀ ਨੂੰ ਨਾਮ ਤੋਂ ਵੱਖਰੇ ਆਪਾਂ ਕਰ ਨਹੀਂ ਸਕਦੇ। ਚੇਤੇ ਰੱਖੋ ਜਿਹਨੇ ਨਾਮ ਜਪਿਆ ਉਹਦੇ ਅੰਦਰ ਬਾਣੀ ਆਈ, ਜਿਹੜਾ ਬਾਣੀ ਨਾਲ ਜੁੜਿਆ ਉਹਦੇ ਅੰਦਰ ਨਾਮ ਚਲਾ ਗਿਆ। ਨਾਮ ਜਿਹਨੇ ਜਪ, ਨਾਮੀ ਨਾਲ ਜੁੜ ਕੇ ਬਾਣੀ ਆਈ ਹੈ ਨਾ, ਨਿਰਾਕਾਰ ਨਾਲ ਜੁੜ ਕੇ ਆਈ। ਉਹਨੇ ਪੁੱਛਿਆ ਮਹਾਰਾਜ ਨਾਮ ਤੇ ਬਾਣੀ ਕੀ। ਸਤਿਗੁਰੂ ਬੜੀ ਸੋਹਣੀ ਗੱਲ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਇੱਕ ਬ੍ਰਿਤ ਹੈ, ਕਹਿੰਦੇ ਨੇ ਡੱਲਿਆ ਨਾਮ ਬਾਣੀ ਨਾਮ। ਫਿਰ ਬੇਨਤੀ ਸੁਣੀ, ਕਹਿੰਦੇ ਬਾਣੀ ਨਾਮ ਬਾਣੀ ਨਾਮ। ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਨਾਮ ਜਪੀਏ ਜੇ ਨਾ ਅੰਦਰ ਟਿਕਦਾ ਦਿਸੇ, ਕਿਉਂਕਿ ਇਕੱਲਾ ਵਾਹਿਗੁਰੂ ਸ਼ਬਦ ਤੇ ਜਿਹੜੇ ਅਭਿਆਸ ਕਰਦੇ ਨੇ ਬੜਾ ਖੁਸ਼ਕ ਜਿਹਾ ਕੰਮ ਜੇ ਸ਼ੁਰੂਆਤ, ਫਿਰ ਮਨ ਮੰਗਦਾ ਵੀ ਚਲੋ ਆਕਾਰ ਲਈਏ। ਤੇ ਜਦੋਂ ਅਸੀਂ ਪੋਥੀ ਸਾਹਿਬ ਤੋਂ ਪਾਠ ਕਰਨੇ ਆ, ਚੇਤੇ ਰੱਖਿਓ ਹੈ ਗੂੜ ਗਿਆਨ ਪਰ ਸਾਨੂੰ ਬਾਹਰ ਮੁਖੀ ਕੁਝ ਖਿੱਚਦਾ ਹੈ। ਹੁਣ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬਾਹਰ ਖਿੱਚਿਆ ਨਹੀਂ, ਮੱਛੀ ਤੇ ਪਾਣੀ ਵੱਲ ਧਿਆਨ ਜਾਏਗਾ, ਖਿੱਚੇਗਾ ਨਾ। ਹੁਣ ਜਦੋਂ ਬੰਦਾ ਬਾਣੀ ਨਾਲ ਜੁੜਦਾ, ਬਾਣੀ ਪੂਰਨ ਇਕਾਗਰਤਾ ਬਖਸ਼ਦੀ ਹੈ। ਇਹੀ ਕਾਰਨ ਕਈ ਵਾਰੀ ਬਾਣੀ ਪੜ੍ਹਦੇ ਹੋਏ ਜਿਹੜੇ ਸਿੱਖ ਅਭਿਆਸੀ ਨੇ ਉਹਨਾਂ ਅੰਦਰ ਵਾਹਿਗੁਰੂ ਸ਼ਬਦ ਚੱਲਣ ਲੱਗ ਪੈਂਦਾ। ਇਹਨੂੰ ਗੁਰੂ ਰਾਮਦਾਸ ਨੇ ਬੜਾ ਸਪਸ਼ਟ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆ ਹੈ। ਨਾਮ ਤੋਂ ਸ਼ੁਰੂ ਕੀਤਾ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਫਿਰ ਚੜ੍ਹੈ ਦਿਵਸ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਏ। ਇੱਥੋਂ ਤੱਕ ਨਾਮ ਦੀ ਗੱਲ, ਬਾਣੀ ਦਾ ਜ਼ਿਕਰ ਨਹੀਂ ਕੀਤਾ। ਹੁਣ ਜਦੋਂ ਇਹ ਅਭਿਆਸ ਕੀਤਾ ਫਿਰ ਕਹਿਣ ਲੱਗੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਗਾਉਣ ਤੋਂ ਬਾਅਦ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਨਾਮ ਬਾਣੀ ਨਾਮ, ਸਤਿਗੁਰੂ ਨੇ ਕਿਹਾ ਡਲਿਆ ਬਾਣੀ ਅਨਿਆਲੇ ਤੀਰ ਨੇ। ਜਦੋਂ ਸਿੱਖ ਬਾਣੀ ਦਾ ਪਾਠ ਕਰਦਾ ਇਹ ਤੀਰ ਇਹਦੇ ਅੰਦਰ ਨੂੰ ਵਿੰਨਦੇ ਨੇ, ਤੇ ਜਿਹੜਾ ਬਾਣੀ ਦਾ ਤੀਰ ਅੰਦਰ ਸੁਰਾਖ ਪਾ ਦਿੰਦਾ ਉਹਦੇ ਲਈ ਨਾਮ ਪਹੁੰਚਦਾ, ਤੇ ਨਾਮ ਆਤਮਾ ਨੂੰ ਪਰਮਾਤਮਾ ਨਾਲ ਠਹਿਕਾ ਦਿੰਦਾ, ਮਿਲਾ ਦਿੰਦਾ। ਉਹਨੇ ਅਗਲੀ ਗੱਲ ਪੁੱਛੀ, ਕਹਿਣ ਲੱਗਾ ਵੈਸੇ ਮੈਂ ਪ੍ਰਕਰਨ ਕਰਾਂਗਾ ਕੱਲ ਨੂੰ ਪੂਰਾ। ਉਹ ਕਹਿੰਦਾ ਮੈਨੂੰ ਇਹਦੇ ਅਰਥ ਦੱਸੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਕੀ। ਹੁਣ ਅਰਥ ਤਾਂ ਬੜੇ ਸੌਖੇ ਸਨ, ਜੇ ਪੰਜਾਬੀ ਚ ਕਰੋ ਤੇ ਕਾ ਸ਼ਬਦ ਚਲੋ ਹਿੰਦੀ ਦਾ ਹੈ, ਵਾਹਿਗੁਰੂ ਜੀ ਦਾ ਹੀ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ। महाराज जी बड़ा सोहना उत्तर देंदे ने, कहिंदे ने दलिया ये वाहगुरु जी का खालसा इस तरह नहीं जिवें तेरी ते तेरी जमीन, तू ते तेरी जमीन, समझियो। महाराज कहिंदे ने सी किले च गाए ते पिंड कहिंदा ये डल्ले दा किला, वाहगुरु जी का खालसा समझियो, डल्ले दा किला, डल्ले दे घोड़े, डल्ले दी जमीन। कहिंदे नहीं डल्लिया तू चला जाएगा पर यह किला फिर भी रहेगा, तू चला जाएगा सेना घोड़े फिर भी रहेंगे, तू चला जाएगा जमीन फिर भी रहेगी, पर वाहगुरु जी का खालसा इस तरह नहीं, जिथों वाहगुरु विसर गया चेते रखो दो खालसे का वजूद नहीं, वह केवल खत्म ही खत्म है। इन समझाने लिए तरीका की वरत्या माता जी दे, भी भुलेखा कर दो क्योंकि असी रुमाला साहब पाया सिखा का गुरु। अच्छा कहना चाहिए चलो महाराज ने कहा सब सिखन को हुक्म है, नहीं सिख का संबंध किसी बिरादरी चो पैदा हुए बच्चे का नाम नहीं। फिर बेनती सुनी सिख तो हो वे जिन्हें गुरु के बचन मन लिया है। सरदार कपूर शिवना यही अर्थ किए सन, वह कभी गुरु का अर्थ आचार्या नहीं सन करते। प्रिंसीपल तेजा सिंह उन्हां ने अर्थ किए एक बारी कि गुरु का अर्थ महाराज ने सादा ले लिया जी आचार्य मास्टर टीचर, ते सिख महाराज ने सादा शब्द वरत लिया जी शिष्य चेला। सरदार कपूर सिंह ने कहा नहीं, कहिंदे ने गुरु ग्रंथ साहिब विच गुरु का अर्थ मत टीचर करो, गुरु ओ है जिदे विच निरंकारी शक्ति प्रगट हो गई है, ते सिख ओ वे जिदे विच गुरु प्रगट हो गया। फिर बेनती सुनियो बिन सतगुर किना ना पायो, बिन सतगुर किना ना पाया, अगे टीचर थोड़ा अर्थ हो गए। सतगुर विच आप रखे हो, जड़ा आप रखे हो ना आई तो गुरु है, सतगुर विच आप रखे हो कर प्रगट आख सुनाया। ताई साहब ने एक शब्द वरत्या गुर करता गुर करना जोग गुर परमेसर खै पी खोग। मैं बेनती करांगा ते सिख हो जिदे विच गुरु की झलक पै। भाई साहब ने गल शुरू की सी कि निराकार की शक्ति समर्था शब्द, शब्द नू जड़ा कमाएगा वो ही अगे तुरेगा। जिस सिर्फ गुरु गोबिंद सिंह दा आखरी बचन उन्होंने भाई नंद लाल साहब जी ने कहा नंद लाल मेरे तीन रूप ने। हुण अज बड़ी समस्या खड़ी हो रही, चेते रखियो ज्ञानी दा ते अनभवी दा शुरू तो टाकरा रहा है ते अज भी है। गुरु ग्रंथ साहिब च किसी पंडित की बाणी नहीं, पंडित का अर्थ वर्ण वंड नहीं लैना, पंडित का अर्थ बोधक ज्ञान वाले का कोई शब्द नहीं। गुरु ग्रंथ साहिब सारी बाणी उन्होंने जेडे अनुभव के तलते जी पंडित दी नहीं। हाँ पंडित बन ली प्रेरणा जरूर दिती, पंडित तो जेड़ा तिना गुणा की मैल ला दे, पंडित वो जो राम नाम हिरदे तो जपे, सो पंडित जो मन प्रबोध है राम नाम आत्म में शुद्ध है। बेनती करांगा तीन रूप गुरुदेव ने कहे। भाई नंद लाल पुछदे ने महाराज तीन, जो भाई साहब गल करके गए निराकार, कह लगे नंद लाल एक ओ रूप है जोड़ा निर्गुण है। असी वैसे निर्गुण दे अर्थ करते रहे जिदे कुल गुण नहीं, नहीं वो भाई साहब नंद लाल ने निर्गुण दे अर्थ किते ने माया दे तिना गुणा तो अतीत निर्गुण। कहिंदे एक निर्गुण महाराज, दूजा निराकार हो गया, दूजा कह लगे ओ ज्ञान शब्द, तीजा कह लगे जेड़ा शब्द दा व्यासी। आज तिने गलां तीन रूप है मोहे के, सुनो नंद चित लाहे, निर्गुण सरगुण गुरु शब्द कहूं तोहे समझाए। एक रूप त्यों गुण ते परे, नेत नेत जे निगम उचरै, घट घट व्यापक पूर्क स्वामी, घट घट व्यापक अंतर जामी, पूर रहो जो जल घट पानी, जिमें सारे घड़िया च आकाश। नंद लाल एक रूप होवे जिहड़ा सारिया थावां ते समाया, दूसर रूप ग्रंथ जी जान शब्द, इनो अंग मेरो करमान, रोम रोम अक्षर सो लहो, बात यथार्थ तुम सो कहो, जो सिख गुर दर्शन की चाहे दर्शन करे ग्रंथ जी आख। फिर किवें करे दर्शन, कहन लगे हुण तां आपां कहिंदे मठे टेकण दा की फायदा, हाथ जोड़न दा की फायदा, करिए की भी समस्या इहदा की फायदा, इहदा की फायदा। वह दिलबर साहब मैनूं पता है साडे पिंड भी एक करी गए थे, उन्होंने एक बार किसे पुछदा भी केसां दा की फायदा जी, इस गल दा सिक्खी दा की फायदा, वह सुन सुना कहिंदे भरावा मैनू एक एक गल दस जा तेरे जम्मण दा की फायदा। उन्हें कहा मैनू इन्नी गल दस जा भी तू फायदे की गल करना तेरे जम्मण दा की फायदा। वह ये मसला फायदे फूदे आले पासे ना तुरीए, ये चुप करके सत बचन करके शब्द का अभ्यास करिए सब समझ पाए। महाराज जी ने क्या कहन लगे, पूर रहे हो जो जल घट पानी। ते अगला गया क्या क्या सिख किवें शब्द पढ़े, कहन लगे प्रभात समय करके इशनान तीन प्रदक्षिणा करे सुजान। तीन परिक्रमा गुरु ग्रंथ साहिब दियां करे, तीन प्रदक्षिणा करे सुजान। फिर उस तो बाद महाराज तीजा कहन लगे तीसर रूप सिख है मोर गुरबाणी रत निस अर्फ होर। जेड़ा दिन रात बाणी नाल जुड़िया है ना वह मेरा रूप है। मैं बेनती करांगा ये सिखी सत संगत चो निकली है ते अज सत संगत आपां छड बैठे। आ श्रोमणी कमेटी की गल कल साका निकलिया, कल ही निकलिया ना मेरा ख्याल ननकाणा साहब का। यह सत संगत चो पैदा होया सी सब कुछ, पर अज सत संगत नूं आपां टिच समझी बैठे। नहीं मैं बेनती करांगा कि सत संगत पिंड पिंड विच होवे। इस समागम का फायदा की, असी आम तौर पर गुरुद्वार क्यों, मेरा मकसद सी भाई जगतार सिंह भाई साधु सिंह सारे आए, मैं जिन्हों भी बाहर जाना मैं हाथ जोड़ना भरावो जे रब ने चार टके दिते जे ना सत संगत कराओ। जेड़ा बंदा संगत चा के पलट गया वह जिंदगी भर कदी डोलेगा नहीं। हुण तुसी बैठे हो सवेर तो शाम तक तीन दिन बहना, कुछ ना कुछ तो पल्ले पएगा ना। हुण जे साडे लोकां तो देखो जिहड़ा साडा लुधियाणे काम चलता है, ਉਹ ਆਉਂਦੇ ਨੇ ਮੱਥਾ ਟੇਕਿਆ। ਮੈਂ ਘੁਮਾਇਆ ਚੱਕਰ, ਮੈਂ ਕਿਹਾ ਕਿਤੇ ਗੁਰਦੁਆਰੇ ਡਰਾਈਵ ਥਰੂ ਨਾ ਬਣ ਜਾਣ ਵੀ ਗੱਡੀ ਘੁਮਾਈ ਤੇ ਪ੍ਰਸ਼ਾਦ ਬਾਬਾ ਜੀ ਅੱਗੇ ਫੜਾ ਦਿਆ ਜੀ। ਨਹੀਂ ਦੋ ਘੜੀਆਂ ਬੈਠੀਏ, ਜੈ ਸਤਿਗੁਰ ਤੈਂ ਸੱਤ ਸੰਗਤ ਬਣਾਈ, ਜਿੱਥੇ ਗੁਰੂ ਗਿਆ ਉਹਨੇ ਮੰਜੀਆਂ ਥਾਪੀਆਂ, ਇੱਥੋਂ ਤੱਕ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ ਸੱਤ ਸੰਗਤ। ਅਗਲੀ ਬੇਨਤੀ ਮੈਂ ਕਰਦਿਆ, ਸੱਤ ਸੰਗਤ ਧੜੇ ਦਾ ਨਾਂ ਨਹੀਂ, ਇਹ ਮੇਰੀ ਸੰਗਤ ਇਹ ਤੁਹਾਡੀ ਸੰਗਤ। ਸੱਚੀ ਗੱਲ ਹੈ ਜੇ ਜਿਹੜਾ ਬੰਦਾ ਮੇਰੀ ਤੇਰੀ ਸੱਤ ਸੰਗਤ ਕਹਿੰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਸੱਤ ਸੰਗਤ ਕੀ। ਸੱਤ ਸੰਗਤ ਸਰੀਰ ਦਾ ਇਕੱਠ ਵੀ ਹੈ, ਸੱਤ ਸੰਗਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੈ, ਸੱਤ ਸੰਗਤ ਕੀਰਤਨ ਕਰਨਾ ਵੀ ਹੈ, ਸੱਤ ਸੰਗਤ ਸਾਡੇ ਖਿਆਲ ਵੀ ਬਣ ਸਕਦੇ, ਕੋਈ ਸੰਗਤ ਵੀ ਸਾਡੇ ਖਿਆਲ ਬਣਦੇ ਨੇ। ਬਾਕੀ ਵਿਚਾਰ ਕੱਲ੍ਹ ਨੂੰ ਕਰਾਂਗੇ। ਸਭ ਦਾ ਧੰਨਵਾਦ। ਭਾਈ ਸਾਹਿਬ ਆ ਗਏ ਆ, ਭਾਈ ਰਜਿੰਦਰ ਸਿੰਘ ਜੀ, ਅਤੇ ਇਹਨਾਂ ਤੁਹਾਡੇ ਦਰਸ਼ਨ ਕਰਨੇ ਨੇ। ਮੈਂ ਭਾਈ ਸਾਹਿਬ ਦਾ ਧੰਨਵਾਦ ਕਰਾਂਗਾ। ਜਿਹੜੇ ਤੁਸੀਂ ਇਲਾਕੇ ਦੇ ਹੋ ਨਾ, ਵੇਖੋ ਭਾਈ ਸਾਹਿਬ ਨੂੰ ਮੈਂ ਬੜੀ ਵਾਰੀ ਪ੍ਰੇਰਨਾ, ਭਾਈ ਜਗਤਾਰ ਸਿੰਘ ਨੂੰ ਕਹਿ ਗਿਆ ਵੀ 23 ਮਾਰਚ ਦਾ ਇਹਨਾਂ ਸ਼ੁਰੂ ਕੀਤਾ ਭਾਈ ਸਾਹਿਬ ਜੀ, ਇਹ ਭਾਈ ਜਗਤਾਰ ਸਿੰਘ ਹੁਣ, ਅਤੇ ਮੈਂ ਬੇਨਤੀ ਕਰਾਂਗਾ ਜਿੰਨੇ ਬਾਹਰੋਂ ਆਉਂਦੇ ਨਾ ਉਹ ਸਾਰੇ ਸੱਤ ਸੰਗਤ ਬਣਾਓ ਗੁਰਦੁਆਰੇ, ਤਾਂ ਸ਼ਾਂਤੀ ਹੋਣੀ ਜੇ। ਬਾਬਾ ਅਤਰ ਸਿੰਘ ਮਹਾਰਾਜ ਦੇ ਉਹ ਬੋਲ ਮੈਨੂੰ ਅੱਜ ਬਾਬਾ ਤੇਜਾ ਸਿੰਘ ਨੂੰ ਕਿਹਾ ਸੀ, ਉਹਨਾਂ ਤੁਰ ਲੱਗੇ ਜਦੋਂ ਦੀਵਾਨ ਸੈਟੀਆਂ ਬਣੀਆਂ, ਉਹ ਕਿਹਾ ਕਹਿਣ ਲੱਗੇ ਮੈਂ ਚੱਲਾਂ ਮਾ ਠੰਡੇ ਨਹੀਂ ਸਿੱਖ। ਕਹਿਣ ਲੱਗੇ ਵਕਤ ਆਏਗਾ ਉੱਥੋਂ ਵਾਲੇ ਇੱਥਿਆਂ ਨੂੰ ਸਮਝਾਉਣਗੇ ਵੀ ਸਿੱਖੀ ਕੀ ਹੁੰਦੀ ਹੈ। ਅੱਜ ਸੱਚੀ ਗੱਲ ਇਹ ਦੇਖਣ ਨੂੰ ਮਿਲ ਰਿਹਾ। ਦੂਜੀ ਗੱਲ ਉਹਨਾਂ ਕਹੀ ਸੀ, ਉਹਨਾਂ ਕਿਹਾ ਪੰਥ ਦੀ ਚੜ੍ਹਦੀ ਕਲਾ, ਅਤੇ ਜਿਹਨੇ ਪੁੱਛਿਆ ਬਾਬਾ ਜੀ ਨੇ ਪੁੱਛਿਆ ਨਿਤਨੇਮ ਕੀਤਾ ਹੀ, ਉਹ ਕਹਿੰਦਾ ਮਹਾਰਾਜ ਮੈਂ ਤਾਂ ਉੱਠੀ ਅੱਜ ਦੁਪਹਿਰ ਵੇਲੇ ਆ। ਹੱਸ ਕੇ ਕਹਿੰਦੇ ਨੇ ਜਦੋਂ ਅੱਧੀ ਰਾਤ ਨੂੰ ਖੂਹਾਂ ਤੇ ਡੋਲ ਖੁੜਕਣਗੇ ਧੰਨ ਗੁਰੂ ਨਾਨਕ ਦੀ ਆਵਾਜ਼ ਆਏਗੀ, ਜਪ ਸਿੱਖ ਉੱਚੀ ਆਵਾਜ਼ ਵਿੱਚ ਖੂਹ ਤੇ ਪੜੇਗਾ, ਪੰਥ ਦਾ ਇੰਨਾ ਤੇਜ ਪ੍ਰਤਾਪ ਹੋਵੇਗਾ ਦੁਨੀਆਂ ਦੀ ਕੋਈ ਤਾਕਤ ਨੂੰ ਮਿਟਾ ਨਹੀਂ ਸਕੇ। ਮੇਰੀ ਬੇਨਤੀ ਹੈ ਭਾਈ ਗੁਰਸਿੱਖੋ ਜੇ ਆਏ ਹੋ ਨਾ ਕੱਲ੍ਹ ਨੂੰ ਹੋਰ ਵੱਧ ਚੜ੍ਹ ਕੇ ਆਓ, ਬੀਬੀਓ ਭੈਣੋ ਵੀਰੋ ਇਲਾਕਾ ਇਕੱਠਾ ਹੋ ਕੇ ਗੁਰਦੁਆਰਾ ਸਾਹਿਬ ਦੇ ਵੱਧ ਤੋਂ ਵੱਧ ਆਪਾਂ ਸੰਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।